ਦੋਸਤੋ SBS ਰੇਡੀਓ ਸਮੇਂ ਸਮੇਂ 'ਤੇ ਤੁਹਾਡੇ ਨਾਲ ਉਹਨਾਂ ਲੋਕਾਂ ਦੀ ਮੁਲਾਕਾਤ ਕਰਵਾਉਂਦਾ ਰਹਿੰਦਾ ਜਿਨ੍ਹਾਂ ਨੇ ਕੁਛ ਖਾਸ ਖੇਤਰਾਂ 'ਚ ਮੁਹਾਰਤ ਹਾਸਲ ਕੀਤੀ ਹੋਵੇ ਜਾਂ ਦੀਨ ਦੁਨੀ ਕੋਈ ਚੰਗੇ ਕੰਮ ਕੀਤੇ ਹੋਣ ਜਾਂ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਜਿਹੜਾ ਦੁਨੀਆ ਜਹਾਨ 'ਤੇ ਨਾ ਹੋਇਆ ਹੋਵੇ। ਖਾਸ ਤੌਰ 'ਤੇ ਪੰਜਾਬੀ ਭਾਈਚਾਰਾ ਜੋ ਪ੍ਰਦੇਸਾਂ 'ਚ ਵੱਸਦਾ, ਅਕਸਰ ਸਾਡੇ ਕੁਛ ਸਰੋਤੇ ਸ਼ਿਕਾਇਤ ਕਰਦੇ ਆ ਕਿ ਅਸੀਂ ਸਪਿਰਚੁਐਲਿਟੀ, ਮੈਡੀਟੇਸ਼ਨ ਜਾਂ ਖੁਸ਼ਹਾਲ ਜ਼ਿੰਦਗੀ ਨਾਲ ਸੰਬੰਧਿਤ ਗੱਲਾਂ ਬਾਤਾਂ ਆਪਣੇ ਪ੍ਰੋਗਰਾਮ 'ਚ ਘੱਟ ਬ੍ਰੌਡਕਾਸਟ ਕਰਦੇ ਹਾਂ। ਸਾਡੀ ਖੁਸ਼ਕਿਸਮਤੀ, ਸਾਡੇ ਚੰਗੇ ਭਾਗ ਸਟੂਡੀਓ 'ਚ ਸਾਡੇ ਅੱਜ ਦੇ ਮਹਿਮਾਨ ਬੜੀ ਦੂਰੋਂ ਚੱਲ ਕੇ ਆਏ ਨੇ, ਬੀਬੀ ਬਲਜੀਤ ਕੌਰ ਜੀ ਖਾਲਸਾ। ਉਹ ਵਰਕਸ਼ਾਪਸ ਰਨ ਕਰਦੇ ਆ ਭਾਈਚਾਰੇ ਦੇ ਨਾਂ, ਖਾਸ ਤੌਰ 'ਤੇ ਪੰਜਾਬੀ ਭਾਈਚਾਰੇ 'ਚ ਉਹਨਾਂ ਨੇ ਐਂਗਰ ਮੈਨੇਜਮੈਂਟ ਨੂੰ ਲੈ ਕੇ, ਖੁਸ਼ਹਾਲ ਜ਼ਿੰਦਗੀ ਨੂੰ ਲੈ ਕੇ ਇਹੋ ਜਿਹੀਆਂ ਬਹੁਤ ਸਾਰੀਆਂ ਵਰਕਸ਼ਾਪਸ, ਸੈਮੀਨਾਰ, ਪ੍ਰੋਗਰਾਮ ਰਨ ਕੀਤੇ ਆ। ਅਤੇ ਸਾਡੀ ਚੰਗੀ ਕਿਸਮਤ ਸਟੂਡੀਓ 'ਚ ਸਾਡੇ ਅੱਜ ਦੇ ਮਹਿਮਾਨ ਨੇ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਬੜੇ ਹੀ ਪ੍ਰੇਮ ਦੇ ਨਾਲ ਸਤਿ ਸ਼੍ਰੀ ਅਕਾਲ
ਜੀ। ਆਪਾਂ ਪਹਿਲਾ ਸਵਾਲ ਤਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ। 21ਵੀਂ ਸਦੀ ਆਪਾਂ ਕਹਿੰਦੇ ਹਾਂ ਵੀ ਤਨ ਦੇ ਰੋਗਾਂ ਨਾਲੋਂ ਮਨ ਦੇ ਰੋਗਾਂ ਦੀ ਬਹੁਤ ਆਤ ਆ।
ਹਾਂਜੀ,
ਇਹ ਆਪਣੇ ਆਪ 'ਚ ਇੱਕ ਬੜਾ ਵੱਡਾ ਚੈਲੇਂਜ ਆ, ਹੈ ਨਾ? ਅਤੇ ਮਾਨਸਿਕ ਤਣਾਅ, ਤਕਰੀਬਨ ਜਿਹੜਾ ਮਰਜ਼ੀ ਬੰਦਾ ਉਹਨੂੰ ਪੁੱਛ ਲਓ, ਉਹ ਕਹਿੰਦਾ ਜੀ ਮੈਨੂੰ ਡਿਪਰੈਸ਼ਨ ਹੋ ਗਿਆ। ਅਤੇ ਉਸ ਡਿਪਰੈਸ਼ਨ ਦੇ ਚੱਲਦਿਆਂ, ਮਾਨਸਿਕ ਤਣਾਅ ਦੇ ਚੱਲਦਿਆਂ ਖੁਸ਼ਹਾਲ ਜ਼ਿੰਦਗੀ ਜਿਉਣੀ ਆਪਣੇ ਆਪ 'ਚ ਇੱਕ ਔਖਾ ਕੰਮ ਹੋਇਆ ਪਿਆ। ਅਤੇ ਉਹਦੇ ਫਿਰ ਤੁਸੀਂ ਕੀ ਨੁਕਤੇ ਵਿਚਾਰਦੇ ਹੋ ਜਾਂ ਤੁਸੀਂ ਆਮ ਮੇਰੇ ਵਰਗੇ ਲੋਕਾਂ ਦੇ ਸਾਹਮਣੇ ਜਾਂਦੇ ਹੋ? ਕਿਉਂਕਿ ਲੋਕ ਅਕਸਰ ਤੁਹਾਨੂੰ ਇਹ ਸਵਾਲ, ਪਹਿਲਾ ਸਵਾਲ ਤਾਂ ਇਹੀ ਪੁੱਛਦੇ ਹੋਣੇ ਆ ਨਾ।
ਹਾਂਜੀ, ਪਹਿਲਾਂ ਸਾਨੂੰ ਪਤਾ ਹੋਵੇ ਕਿ ਸਾਨੂੰ ਸਟ੍ਰੈਸ ਹੁੰਦਾ ਕਿਉਂ। ਇਹ ਜਿਹੜਾ ਡਿਪਰੈਸ਼ਨ ਦਾ ਰੋਗ ਅੱਜ ਬਹੁਤ ਵੱਧ ਰਿਹਾ, ਸਾਈਕੋਲੋਜਿਸਟ ਕਹਿੰਦੇ ਵੀ ਇੰਨੀ ਬਿਮਾਰੀ ਇਹ ਵੱਧ ਰਹੀ ਹੈ, ਅਗਰ ਇਸੇ ਰੇਸ਼ੋ ਨਾਲ ਵੱਧ ਰਹੀ ਰਹੀ ਤਾਂ 3-4 ਸਾਲਾਂ ਦੇ ਵਿੱਚ ਸਾਨੂੰ ਇਹਦੇ ਕੰਟਰੋਲ ਪਾਉਣਾ ਬੜਾ ਮੁਸ਼ਕਲ ਆ ਜਾਊਗਾ। ਇਹਦੇ ਪਿੱਛੇ ਕਾਰਨ ਹੈ ਸਾਡਾ ਮਨ, ਸਾਡੀ ਨੈਗੇਟਿਵ ਥਿੰਕਿੰਗ। ਦੌੜ ਅਸੀਂ ਬਹੁਤ ਲਗਾਈ ਹੋਈ ਹੈ, ਦੌੜ ਲਗਾ ਲਓ ਕੋਈ ਗੱਲ ਨਹੀਂ, ਕਿਵੇਂ ਲਗਾਉਣੀ ਦੌੜ? ਅੰਦਰੋਂ ਈਜ਼ੀ ਰਹਿਣਾ, ਬਾਹਰੋਂ ਬਿਜ਼ੀ ਰਹਿਣਾ। ਅੰਦਰੋਂ ਈਜ਼ੀ ਰਹਿਣ ਦੇ ਲਈ ਜ਼ਰੂਰੀ ਹੈ ਕਿ ਸਵੇਰੇ ਪਹਿਲਾਂ ਉੱਠ ਕੇ ਆਪਣਾ ਕਨੈਕਸ਼ਨ ਪਰਮਾਤਮਾ ਨਾਲ ਜੋੜਿਆ ਜਾਵੇ। ਕੋਈ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ, ਸਾਰਿਆਂ ਦੇ ਕੋਲ ਸੋਲ ਆ, ਸਾਰਿਆਂ ਨੂੰ ਸੁਪਰ ਸੋਲ ਦੇ ਨਾਲ ਜੁੜਨਾ। ਸਵੇਰੇ ਜਦੋਂ ਆਪਣਾ ਕਨੈਕਸ਼ਨ ਪਰਮਾਤਮਾ ਨਾਲ ਜੋੜ ਲਿਆ ਜਾਵੇ ਤਾਂ ਸਾਡੀ ਇਨਰ ਸਟਰੈਂਥ ਜਾਗਦੀ ਹੈ, ਜ਼ਿੰਦਗੀ ਨੂੰ ਸੋਚਣ ਦਾ ਨਜ਼ਰੀਆ ਬਦਲਦਾ। ਛੋਟੀ ਛੋਟੀ ਗੱਲ ਜਿਹੜੀ ਸਾਡੇ ਕੋਲ ਸਹਿਣ ਨਹੀਂ ਕੀਤੀ ਜਾਂਦੀ ਤਾਂ ਇੰਨੀ ਪਾਵਰ ਆ ਜਾਂਦੀ ਆ ਕਿ ਉਹਨੂੰ ਅਸੀਂ ਲੈਟ ਗੋ ਕਰਕੇ ਤਾਂ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਜੀ ਸਕਦੇ ਹਾਂ।
ਅਤੇ ਕੀ ਇਹਦਾ ਮਤਲਬ ਇਹ ਲਿਆ ਜਾਵੇ ਜੀ, ਜੋ ਲੋਕ ਰੱਬ ਨੂੰ ਨਹੀਂ ਮੰਨਦੇ ਤਾਂ ਉਹ ਖੁਸ਼ ਨਹੀਂ ਰਹਿ ਸਕਦੇ, ਜਾਂ ਉਹਨਾਂ ਦੀ ਟੈਕਨੀਕ ਡਿਫਰੈਂਟ ਹੋਊਗੀ?
ਰੱਬ ਨੂੰ ਮੰਨਣ ਦੀ ਗੱਲ ਨਹੀਂ, ਸਾਰਿਆਂ ਦੇ ਅੰਦਰ ਸੋਲ ਆ, ਤਾਂ ਉਹਦੀ ਬੈਟਰੀ ਜਿਹੜੀ ਸਾਡੀ ਡਿਸਚਾਰਜ ਹੋ ਜਾਂਦੀ ਜਦੋਂ ਅਸੀਂ ਨੈਗੇਟਿਵ ਹੁੰਦੇ ਹਾਂ, ਸਟ੍ਰੈਸ ਲੈਂਦੇ ਹਾਂ। ਤਾਂ ਆਪਣੇ ਸੈਲਫ ਦੇ ਨਾਲ ਹੀ ਜੁੜਨਾ, ਰੱਬ ਹੀ ਅੰਦਰ ਹੀ ਬੈਠਾ ਸਭ ਦੇ, ਕਿਤੇ ਰੱਬ ਕਿਤੇ ਨਹੀਂ ਆ। ਜਿਹੜਾ ਵੀ ਆਪਣੇ ਸੈਲਫ ਦੇ ਨਾਲ ਕੋਈ ਜੁੜੇਗਾ ਉਹਦੀ ਇਨਰ ਸਟਰੈਂਥ ਜਾਗੇਗੀ, ਉਹਦੀ ਐਨਰਜੀ ਲੈਵਲ ਅੱਪ ਹੋਵੇਗਾ, ਉਹਦੀ ਥਿੰਕਿੰਗ ਪੋਜ਼ਿਟਿਵ ਹੋਵੇਗੀ, ਉਹਦਾ ਜ਼ਿੰਦਗੀ ਦਾ ਕੰਮ ਕਰਨ ਦਾ ਨਜ਼ਰੀਆ ਜਿਹੜਾ ਉਹ ਖਿਲਿਆ ਖਿਲਿਆ, ਉਹਦੀ ਬੈਟਰੀ ਚਾਰਜ ਆ, ਉਹ ਬੜਾ ਖੁਸ਼ ਹੋ ਕੇ ਆਪਣੀ ਜ਼ਿੰਦਗੀ ਜਿਹੜਾ ਉਹ ਜੀਊਗਾ।
ਨਜ਼ਰੇ ਬਦਲੀ, ਨਜ਼ਾਰੇ ਬਦਲੇ, ਕਿਸ਼ਤੀ ਨੇ ਬਦਲਾ ਰੁੱਖ ਤੋਂ ਕਿਨਾਰੇ ਬਦਲੇ, ਹੈ ਤਾਂ ਧਿਆਨ ਲਾਉਣ ਦੀ ਉਹ ਗੱਲ, ਅੰਤਰਚਿਤ, ਇਕਾਗਰ ਮਨ, ਇਹ ਸਾਰੀਆਂ ਗੱਲਾਂ ਆਪਾਂ ਜਦ ਕਰਦੇ ਹਾਂ, ਮੈਡੀਟੇਸ਼ਨ ਦੀਆਂ ਗੱਲਾਂ ਕਰਦੇ ਹਾਂ, ਟੈਕਨੀਕ ਕੀ ਆ, ਬੰਦਾ ਕਰੇ ਕੀ? ਸਵੇਰੇ ਉੱਠੇ, ਚੱਪ ਮਾਰ ਕੇ ਬੈਠ ਜੇ, ਕਿੱਦਾਂ ਫੋਕਸ ਕਰੇ? ਮੱਥੇ 'ਤੇ ਮੋਮਬੱਤੀ ਕਹਿੰਦੇ ਜਗਾਓ, ਕੋਈ ਕਹਿੰਦਾ ਜੀ ਉੱਚੇ ਪਹਾੜਾਂ 'ਤੇ ਜਾਓ, ਟਿੱਲੇ 'ਤੇ ਜਾਓ, ਕੋਈ ਕਹਿੰਦਾ ਗਰਾਜ 'ਚ ਤੁਸੀਂ ਚੌਂਕੜੇ ਭਵਾਂ ਲਾ ਕੇ ਬੈਠ ਜਾਓ, ਕੋਈ ਕਹਿੰਦਾ ਮੇਰਾ ਧਿਆਨ ਨਹੀਂ ਲੱਗਦਾ, ਧਿਆਨ ਲਾਈਏ ਕਿਵੇਂ?
ਦੇਖੋ, ਸਭ ਤੋਂ ਨੇੜੇ ਸਾਡਾ ਹੈਗਾ ਸਾਹ, ਇਹ ਹਰ ਇੱਕ ਦੇ ਕੋਲ ਆ, ਕੋਈ ਰੱਬ ਨੂੰ ਮੰਨੇ ਨਾ ਮੰਨੇ ਉਹਦਾ ਕੋਈ ਲੈਣਾ ਦੇਣਾ ਨਹੀਂ, ਸਾਹ ਸਭ ਤੋਂ ਨੇੜੇ ਆ। ਤਾਂ ਜਦੋਂ ਸਾਹ ਦੇ ਉੱਤੇ ਅਸੀਂ ਫੋਕਸ ਕਰਦੇ ਹਾਂ, ਲੌਂਗ ਡੀਪ ਬ੍ਰੈਥ ਇਨ ਐਂਡ ਆਊਟ, ਹੌਲੀ ਹੌਲੀ, ਉਹ ਬਿਲਕੁਲ ਉਹਦੇ ਵਿੱਚ ਕੋਈ ਨਾਮ ਵੀ ਨਾ ਅਗਰ ਜਪੇ ਜਿਹੜਾ ਨਹੀਂ ਮੰਨਦਾ ਰੱਬ ਨੂੰ, ਸਿਰਫ ਸਾਹ ਡੂੰਘੇ ਗਹਿਰੇ ਲੰਬੇ ਲੈਣ ਲੱਗ ਜਾਵੇ ਤਾਂ ਉਹਦਾ ਐਨਰਜੀ ਲੈਵਲ ਅੱਪ ਹੋਣ ਲੱਗ ਜਾਣਾ, ਕਿਉਂਕਿ ਸੈਲਫ ਦੇ ਨਾਲ ਜੁੜਨ ਲੱਗ ਜਾਣਾ, ਜਿਹੜਾ ਮਨ ਖਿੰਡਿਆ ਉਹ ਆਪਣੇ ਨੇੜੇ ਆਉਣ ਲੱਗ ਜਾਣਾ। ਤੋ ਜਿਵੇਂ ਲੌਂਗ ਡੀਪ ਬ੍ਰੈਥ ਇਨ ਐਂਡ ਆਊਟ ਜਾਊਗਾ, ਹੁਣ ਸਾਇੰਸ ਵੀ ਕਹਿ ਰਹੀ ਆ ਕਿ ਅੱਜ ਦਾ ਵਿਅਕਤੀ ਸਾਹ ਹੀ ਅੰਦਰ ਘੱਟ ਲੈ ਕੇ ਜਾ ਰਿਹਾ, 15-20% ਸਾਡੇ ਅੰਦਰ ਸਾਹ ਜਾ ਰਿਹਾ। ਇੱਕ ਤਾਂ ਇਨਵਾਇਰਮੈਂਟ 'ਚ ਪਹਿਲਾਂ ਹੀ ਆਕਸੀਜਨ ਘੱਟ ਚੁੱਕੀ, ਸਾਹ ਘੱਟ ਲੈ ਕੇ ਜਾਵਾਂਗੇ ਤਾਂ ਸਾਡਾ ਬਲੱਡ ਵੀ ਘੱਟ ਪਿਓਰ ਹੋਏਗਾ। ਤੋ ਸਾਹ ਜਦੋਂ ਗਹਿਰੇ ਲੰਬੇ ਅੰਦਰ ਜਾਣ ਲੱਗ ਗਏ, ਇਕਾਗਰ ਚਿੱਤ ਸਾਡਾ ਮਨ ਹੋਣਾ ਸ਼ੁਰੂ ਹੋਣ 'ਚ ਸਾਨੂੰ ਹੈਲਪ ਮਿਲੇਗੀ।
ਤੁਹਾਡੇ ਕਹਿਣ ਮੁਤਾਬਕ ਸਾਹ 'ਤੇ ਫੋਕਸ ਕਰੀਏ, ਜਿਹਨੂੰ ਆਪਾਂ ਕਹਿੰਦੇ ਹਾਂ ਬਰੀਦ ਇਨ ਬਰੀਦ ਆਊਟ,
ਹਾਂਜੀ,
ਚਾਹੇ ਉਹ ਓਮ ਦੀ ਗੱਲ ਆ, ਚਾਹੇ ਉਹ ਏਕ ਓਂਕਾਰ ਦੀ ਗੱਲ, ਉਹਦੇ 'ਤੇ ਕੇਂਦਰਿਤ ਕਰਨਾ ਜ਼ਰੂਰੀ ਆ। ਅਤੇ ਲੋਕ ਸਵਾਲ ਕਰਦੇ ਆ, ਪਰੇ ਤੋਂ ਪਰੇ ਦੁਨੀਆ ਦੁਖੀ ਪਈ ਆ,
ਹਾਂਜੀ,
ਚਾਹੇ ਉਹ ਮੋਹ ਮਾਇਆ ਹੀ ਆ, ਵੱਡੀ ਲੱਤ 'ਤੇ ਬੈਂਡਡ ਕਿਵੇਂ ਲੱਗੇ? ਬਹੁਤ ਵੱਡਾ ਮਸਲਾ, ਕੋਈ ਬੰਦਾ ਬੜਾ ਦੁਖੀ ਆ, ਉਹਦਾ ਧੀ ਪੁੱਤ ਦੁਨੀਆ ਤੋਂ ਚਲਿਆ ਗਿਆ, ਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ, ਇਦੋਂ ਵੱਡਾ ਦੁਨੀਆ 'ਤੇ ਭਾਰ ਕੋਈ ਨਹੀਂ, ਉਹਨੂੰ ਕੀ ਕਹੋਗੇ, ਉਹਨੂੰ ਕਿੱਦਾਂ ਟਿਊਨ ਇਨ ਕਰੋਗੇ, ਕੀ ਸਮਝਾਓਗੇ?
ਹਾਂ, ਜ਼ਿੰਦਗੀ 'ਚ ਹਰ ਪਲ ਬਦਲਾਵ ਆ। ਕਦੀ ਜੀਵਨ 'ਚ ਦੁੱਖ ਆ ਜਾਣੇ, ਕਦੀ ਸੁੱਖ, ਕੁਛ ਵੀ, ਜਿਵੇਂ ਤੁਸੀਂ ਡੈਥ ਦੀ ਹੀ ਕਿਸੇ ਦੀ ਗੱਲ ਕਰ ਦਿੱਤੀ, ਉਹਦੇ 'ਚ ਅਗਰ ਜ਼ਿਆਦਾ ਟਾਈਮ ਅਸੀਂ ਦੁਖੀ ਰਹਿਵਾਂ ਜਾਵਾਂਗੇ ਤਾਂ ਉਸ ਤੋਂ ਬਾਹਰ ਨਹੀਂ ਨਿਕਲ ਪਾਵਾਂਗੇ। ਤਾਂ ਇਸੇ ਕਰਕੇ ਸਮਾਜ ਬਣਿਆ, ਇੱਕ ਦੂਸਰੇ ਵੱਲ ਦੇਖੋ, ਸਾਡੇ ਤੋਂ ਪਰੇ ਦੁਨੀਆ ਦੁਖੀ ਹੈ, ਹੈ ਨਾ। ਬਹੁਤ ਹੁੰਦੇ ਨੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ, ਫਿਰ ਉਹਦੇ ਵਿੱਚ ਜ਼ਿੰਦਗੀ ਦੇ ਪੋਜ਼ੀਟਿਵ ਪਹਿਲੂ ਦੇਖੋ ਵੀ ਇਹ ਚੀਜ਼ ਤਾਂ ਨਹੀਂ, ਉਹ ਚਲੇ ਗਏ ਨੇ, ਅਸੀਂ ਕੀ ਕਰ ਸਕਦੇ ਹਾਂ। ਉਹਨਾਂ ਨੂੰ ਜਿਹੜਾ ਯਾਦ ਕਰਕੇ ਦੁਖੀ ਹੋਣ ਦੀ ਬਜਾਏ ਕੁਛ ਸੰਸਾਰ 'ਚ ਇਹੋ ਜਿਹਾ ਅੱਛਾ ਕਾਰਜ ਕਰ ਦਿਉ ਜਿਹਦੇ 'ਚ ਇੱਕ ਤੁਹਾਡਾ ਧਿਆਨ ਅੱਛੇ ਪਾਸੇ ਲੱਗੇ ਕੁਛ। ਜਦੋਂ ਜ਼ਿੰਦਗੀ 'ਚ ਤੁਸੀਂ ਕੋਈ ਅੱਛੇ ਕਾਰਜ ਕਰਦੇ ਹਾਂ, ਭਲੇ ਦੇ ਕੰਮ ਕਰਦੇ ਹਾਂ, ਆਪਣਾ ਜ਼ਿੰਦਗੀ ਦਾ ਕੁਛ ਸਮਾਂ ਸੰਸਾਰ ਦੀ ਭਲਾਈ ਲਈ ਲਾਉਂਦੇ ਹੋ, ਤੁਹਾਡੀ ਐਨਰਜੀ ਲੈਵਲ ਆਪਣੇ ਆਪ ਹੀ ਅੱਪ ਹੋਣ ਲੱਗ ਗਿਆ, ਦੁੱਖ 'ਚੋਂ ਤੁਸੀਂ ਬਾਹਰ ਆ ਜਾਓਗੇ।
ਇਨਸਾਨੀਅਤ ਦੇ ਗੁਣ, ਆਪਾਂ ਕਹਿੰਦੇ ਹਾਂ ਇਨਸਾਨ 'ਚੋਂ ਇਨਸਾਨੀਅਤ ਕੱਢ ਦਿਉ ਤਾਂ ਪਿੱਛੇ ਕੁਛ ਨਹੀਂ ਬਚਦਾ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ।
ਹਾਂਜੀ,
ਫੁੱਲ 'ਚੋਂ ਖੁਸ਼ਬੂ ਕੱਢ ਦਿਉ ਪਿੱਛੇ ਕੁਛ ਨਹੀਂ ਬਚਦਾ, ਬਲਬ 'ਚੋਂ ਐਲੀਮੈਂਟ ਕੱਢ ਦਿਉ ਤਾਂ ਚਾਨਣ ਨਹੀਂ ਹੁੰਦਾ।
ਹਾਂਜੀ,
ਸੋ ਕਿਹੜੇ ਗੁਣਾਂ ਦੇ ਧਾਰਨੀ ਬਣੇ ਇਨਸਾਨ ਤਾਂ ਕਿ ਉਹ ਇਨਸਾਨ ਕਹਾਉਣ ਦੇ ਲਾਇਕ ਹੋਵੇ? ਤੁਹਾਡੀ ਡੈਫੀਨੇਸ਼ਨ, ਤੁਹਾਡੀ ਪਰਿਭਾਸ਼ਾ ਕੀ ਹੈ ਇਨਸਾਨ ਦੀ?
ਜਿਵੇਂ ਇਨਸਾਨ ਨੂੰ ਸਾਰੇ ਕਹਿੰਦੇ ਵੀ ਇਹ ਤਾਂ ਰੱਬ ਵਰਗਾ ਕਹਿੰਦੇ ਨਾ, ਵੀ ਜਿਹੜਾ ਵਧੀਆ ਇਨਸਾਨ ਹੋਵੇ, ਜਾਂ ਇਹਨੂੰ ਕਹਿੰਦੇ ਇਹ ਤਾਂ ਦੇਵਤਾ ਆ। ਤਾਂ ਉਹ ਦੇਵਤਾ ਮਤਲਬ ਜਿਹੜਾ ਦੇਣ ਵਾਲਾ। ਤਾਂ ਜ਼ਿੰਦਗੀ ਦੇ ਵਿੱਚ ਜੋ ਵੀ ਅਸੀਂ ਦੇ ਸਕਦੇ ਹਾਂ ਸੰਸਾਰ ਨੂੰ, ਆਪਣੇ ਪਰਿਵਾਰ ਤੋਂ ਸ਼ੁਰੂ ਹੋ ਕੇ ਪੂਰੇ ਸੰਸਾਰ ਤੱਕ, ਜਿੰਨੀ ਜਿੰਨੀ ਵੀ ਪਰਮਾਤਮਾ ਨੇ ਕਿਸੇ ਨੂੰ ਹਿੰਮਤ ਦਿੱਤੀ ਆ, ਉਹ ਵੰਡੇ। ਕੋਈ ਪੈਸਾ ਨਹੀਂ ਵੰਡ ਸਕਦਾ, ਕੋਈ ਗੱਲ ਨਹੀਂ, ਫਿਜ਼ੀਕਲੀ ਵੀ ਨਹੀਂ ਵੰਡ ਸਕਦਾ, ਕੋਈ ਗੱਲ ਨਹੀਂ, ਲੇਕਿਨ ਮੈਂਟਲੀ ਵੀ ਕਿਸੇ ਨੂੰ ਅਪਲਿਫਟ ਕਰ ਸਕਦਾ, ਮਿੱਠੇ ਬੋਲ ਬੋਲ ਕੇ, ਕਿਸੇ ਦੇ ਦੁੱਖ ਵਿੱਚ ਸਾਂਝੀਦਾਰ ਹੋ ਕੇ, ਚਾਹੇ ਦੂਰ ਬੈਠੇ ਆ ਫੋਨ ਕਰਕੇ, ਹੋਰ ਨਾ ਅਸੀਂ ਇੱਕ ਸਮਾਈਲ ਪਾਸ ਕਰਕੇ, ਹੈ ਨਾ। ਤਾਂ ਵੰਡਣ ਦੇ ਆ ਬਹੁਤ ਸਾਰੇ ਸਾਧਨ ਨੇ। ਉਹ ਜਿਹੜਾ ਇਨਸਾਨ ਜਿਹੜਾ ਵੰਡਣਾ ਸ਼ੁਰੂ ਕਰ ਦਿੰਦਾ, ਉਹਦੇ ਅੱਛਾ ਅੰਦਰਲਾ ਇਨਸਾਨ ਜਿਹੜਾ ਉਹ ਜਾਗਰਤ ਹੋਣਾ ਸ਼ੁਰੂ ਹੋ ਜਾਊਗਾ, ਹੈ ਨਾ। ਤਾਂ ਅੱਛਾ ਇਨਸਾਨ ਦੀ ਨਿਸ਼ਾਨੀ ਕੀ ਆ? ਕਿਸੇ ਨੂੰ ਅਗਰ ਕੋਈ ਦੁੱਖ ਆ ਤਾਂ ਉਹਦਾ ਦੁੱਖ ਨੂੰ ਵੰਡਾ ਦੇਣਾ। ਕੋਈ ਭੁੱਖਾ ਆ, ਉਹਨੂੰ ਰੋਟੀ, ਕੋਈ ਬਿਮਾਰ ਆ, ਉਹਦੀ ਕਿਵੇਂ ਹੈਲਪ ਅਸੀਂ ਕਰ ਸਕਦੇ ਹਾਂ? ਔਰ ਇਹ ਇੱਕ ਬੰਦਿਆਂ ਤੱਕ ਹੋ ਗਈ, ਇੱਥੋਂ ਉੱਠ ਕੇ ਪੂਰਾ ਸੰਸਾਰ, ਇਨਵਾਇਰਮੈਂਟ ਨੂੰ ਅਸੀਂ ਕਿਵੇਂ ਵਧੀਆ ਕਰ ਸਕਦੇ ਹਾਂ? ਜਿਸ ਧਰਤੀ ਦੇ ਉੱਤੇ ਰਹਿੰਦੇ ਹਾਂ, ਉਹ ਧਰਤੀ ਦਾ ਸਾਨੂੰ ਇੰਨਾ ਦੇਣ ਹੁੰਦਾ ਆ, ਉਹਦੇ ਲਈ ਅਸੀਂ ਕੀ ਕੁਛ ਕਰ ਸਕਦੇ ਹਾਂ? ਤਾਂ ਜਦੋਂ ਸਾਡੀਆਂ ਨਜ਼ਰਾਂ ਲੱਭਣ ਲੱਗ ਜਾਂਦੀਆਂ ਨਾ, ਤਾਂ ਬਹੁਤ ਰਸਤੇ ਖੁੱਲ੍ਹ ਜਾਂਦੇ ਆ। ਮਤਲਬ ਸੇਵਾ ਕਰਕੇ ਹੀ ਇੱਕ ਵਧੀਆ ਇਨਸਾਨ ਅਸੀਂ ਬਣ ਸਕਦੇ ਹਾਂ
ਜੀ। ਮਤਲਬ ਜਾਣੀ ਸਮਰਪਣ ਵੀ ਹੋਵੇ, ਸੇਵਾ ਵੀ ਹੋਵੇ, ਅਤੇ ਨਾਲ ਜਿਹੜਾ ਸੀ ਦੇਵਤਾ ਦੇਣਹਾਰ ਹੋਵੇ ਇਨਸਾਨ,
ਹਾਂਜੀ,
ਤਾਂ ਤੁਹਾਡੇ ਮਨ ਨੂੰ ਵੀ ਤ੍ਰਿਪਤੀ ਆ, ਮਨ ਨੂੰ ਵੀ ਸਕੂਨ ਆ, ਰਾਤ ਨੂੰ ਸੌਣ ਲੱਗੇ ਬੰਦਾ ਕਹਿੰਦਾ ਅੱਜ ਮੈਂ ਕੋਈ ਚੰਗਾ ਕੰਮ ਕੀਤਾ। ਜੇ ਤੁਸੀਂ ਨੈਗੇਟਿਵਿਟੀ ਰੱਖੋਗੇ ਕਿਸੇ ਖਿਲਾਫ਼, ਕੋਈ ਦੁਵੈਰ ਦਵੋਸ਼, ਉਹ ਦਿਨ ਰਾਤ ਉਹੀ ਸੋਚੀ ਜਾਣਾ, ਤਾਂ ਫਿਰ ਮਨ ਦਾ ਤਾਂ ਗਾਰਾ ਹੋਣਾ ਹੀ ਹੈ।
ਹਾਂਜੀ, ਚੰਗੇ ਕੰਮ ਤੋਂ ਤੁਸੀਂ ਦੇਖੋ, ਤੁਸੀਂ ਵੱਡੇ ਮਹਿਲਾਂ ਵਿੱਚ ਰਹਿ ਕੇ ਵੀ ਕਦੇ ਉਨਾ ਸੁੱਖ ਨਹੀਂ ਪਾਇਆ ਹੋਊਗਾ। ਵੱਡੀਆਂ ਗੱਡੀਆਂ ਦੇ ਵਿੱਚ ਜਾਂ ਤੁਹਾਡਾ ਬਹੁਤ ਸਟੇਟਸ ਹੋਵੇ, ਤਦ ਵੀ ਉਨਾ ਕਦੀ ਸੁੱਖ ਨਹੀਂ ਪਾਇਆ ਹੋਊਗਾ। ਥੋੜ੍ਹਾ ਜਿਹਾ ਵੀ ਕਿਸੇ ਲਈ ਅੱਛਾ ਕਰਮ ਕਰਕੇ ਦੇਖੋ ਅੰਦਰ ਕਿਵੇਂ ਖਿਲਦਾ
ਜੀ। ਪਾਰਟੀ ਜੇ ਫਕੀਰ ਦੀ ਤੇ ਵਿੱਚੋਂ ਡਿੱਗੇ ਰੱਬ। ਬੱਚਾ ਪੁੱਛਦਾ ਸੱਚ ਬੋਲਣ ਦਾ ਕੀ ਫਾਇਦਾ, ਉਹਨੂੰ ਕਿੱਦਾਂ ਸਮਝਾਈਏ ਸਦਾਚਾਰ ਦੇ ਗੁਣ?
ਉਹਨੂੰ ਸਮਝਾਉਣ ਦੀ ਜ਼ਰੂਰਤ ਨਹੀਂ, ਆਪ ਸੱਚਾ ਜੀਵਨ ਜੀਓ। ਬੱਚੇ ਨੂੰ ਬਿਨਾਂ ਬੋਲਿਆਂ ਸਾਡੇ ਐਕਸ਼ਨਸ, ਸਾਡਾ ਬਿਹੇਵੀਅਰ ਕਿਸ ਤਰ੍ਹਾਂ ਦਾ ਆ, ਅਸੀਂ ਰਹਿੰਦੇ ਕਿਸ ਤਰ੍ਹਾਂ, ਬੱਚੇ 'ਤੇ ਬਹੁਤ ਗਹਿਰਾ ਅਸਰ ਪੈਂਦਾ। ਅਸੀਂ ਨਾ ਚੱਲੀਏ, ਬੱਚੇ ਨੂੰ ਕਹਿੰਦੇ ਰਹੀਏ ਤਾਂ ਬੱਚਾ ਚੱਲ ਨਹੀਂ ਪਾਏਗਾ। ਆਪਣਾ ਜੀਵਨ ਉਸ ਤਰ੍ਹਾਂ ਦਾ ਹੋਵੇ, ਆਟੋਮੈਟਿਕਲੀ ਬੱਚਿਆਂ ਨੇ ਉਸ ਰਾਹ 'ਤੇ ਚੱਲਣਾ ਹੀ ਚੱਲਣਾ। ਔਰ ਝੂਠ ਜਿਹੜਾ ਆ, ਜਾਂ ਕੋਈ ਵੀ ਗਲਤ ਕੰਮ, ਥੋੜ੍ਹੇ ਟਾਈਮ ਲਈ ਲੱਗਦਾ ਵੀ ਸ਼ਾਇਦ ਅਸੀਂ ਕੁਛ ਪਾ ਲਿਆ, ਲੇਕਿਨ ਇਹਦਾ ਲੌਂਗ ਰਨ ਉਹ ਨੁਕਸਾਨ ਕਰਦਾ ਆ। ਸੱਚ ਹਮੇਸ਼ਾ ਹੀ ਤੁਹਾਡੇ ਨਾਲ ਖੜਾ ਰਹਿੰਦਾ ਆ
ਜੀ। ਝੂਠ ਕਹਿੰਦੇ ਕੋਠੇ ਤੋਂ ਮਾਰੀ ਛਾਲ ਵਰਗਾ ਹੁੰਦਾ, ਪਹਿਲਾਂ ਬੰਦਾ ਹਵਾ 'ਚ ਬੜਾ ਮਹਿਸੂਸ ਕਰਦਾ ਚੰਗਾ, ਪਰ ਜਦੋਂ ਡਿੱਗਦਾ ਤਾਂ ਲੱਤ ਤੁੜਾ ਕੇ ਫਿਰ ਘਰੇ ਬੈਠ ਜਾਂਦਾ।
ਹਾਂਜੀ,
ਅਤੇ ਬੱਚੇ ਨੂੰ ਮਾਪੇ ਸਮਝਾਉਣ, ਉਹਦਾ ਬਾਪ ਸਮਝਾਵੇ, ਕਹਿੰਦਾ ਪੁੱਤ ਜਦ ਫੋਨ ਆਇਆ ਨਾ ਤਾਂ ਕਹਿ ਦੀ ਮੈਂ ਘਰੇ ਨਹੀਂ, ਫੋਨ ਆਇਆ ਤਾਂ ਬੱਚੇ ਨੇ ਕਹਿਤਾ ਜੀ ਮੇਰੇ ਪਾਪਾ ਕਹਿੰਦੇ ਮੈਂ ਘਰੇ ਹੈ ਨਹੀਂ।
ਹਾਂਜੀ,
ਸੋ ਉਹ ਇੱਕ ਮਾਸੂਮ, ਹੈ ਨਾ, ਇੱਕ ਕੱਚੀ ਮਿੱਟੀ ਦਾ ਭਾਂਡਾ, ਅਤੇ ਉਹਦੇ ਮਨ 'ਤੇ ਜੋ ਉਕਰਿਆ ਜਾਣਾ ਉਹੀ ਉਕਰਿਆ ਜਾਣਾ, ਉਹੀ ਗੁਣ ਆਉਣੇ ਆ। ਜੇ ਲੀਕ ਵੱਡੀ ਵਾਹ ਦਿਆਂਗੇ ਤਾਂ ਉਹਨੂੰ ਗੱਲ ਮੇਰਾ ਖਿਆਲ ਛੇਤੀ ਸਮਝ ਆ ਜੂ, ਕਿਉਂਕਿ ਉਹਨੇ ਤੁਹਾਡੇ ਤੋਂ ਹੀ ਗੁਣ ਗ੍ਰਹਿਣ ਕਰਨੇ ਆ।
ਹਾਂਜੀ,
ਆਪਾਂ ਕਹਿੰਦੇ ਹਾਂ ਇੱਕ ਮਨ ਇੱਕ ਚਿੱਤ ਹੋ ਕੇ ਕੋਈ ਵੀ ਕੰਮ ਕਰੀਏ ਤਾਂ ਬੜਾ ਵਧੀਆ ਹੁੰਦਾ, ਉਹਦੇ ਰਿਜ਼ਲਟ ਚੰਗੇ ਹੁੰਦੇ ਆ।
ਹਾਂਜੀ,
ਇਸੇ ਲਈ ਸ਼ਾਇਦ ਮੈਡੀਟੇਸ਼ਨ 'ਤੇ ਜ਼ੋਰ ਦਿੱਤਾ ਜਾਂਦਾ ਹੋਵੇ, ਕਿਉਂਕਿ ਵੈਸੇ ਤਾਂ ਇਹ ਰਿਮੂਵਲ ਆਫ ਮੈਂਟਲ ਗਾਰਬੇਜ ਆਪਾਂ ਕਹਿ ਦਿੰਦੇ ਹਾਂ, ਧਿਆਨ ਲਾਉਣ ਦੀ ਇੱਕ ਵਿਧੀ ਆ। ਇਹਦੇ ਪਿੱਛੇ ਫਿਰ ਟੈਕਨੀਕ ਹੋਊਗੀ ਕੋਈ? ਮੈਂ ਦੁਨਿਆਵੀ ਜਿਹੜੇ ਕੰਮ ਰੋਜ਼ਮਰਾ ਦੀ ਜ਼ਿੰਦਗੀ 'ਚ ਉਹਨਾਂ ਕੰਮਾਂ ਧੰਦਿਆਂ ਦੀ ਗੱਲ ਕਰਦਾ ਵੀ ਉੱਥੇ ਇੱਕ ਮਨ ਇੱਕ ਚਿੱਤ ਕਿਵੇਂ ਲਾਈਏ, ਮੈਂ ਉਹ ਸਵੇਰ ਦੀ ਗੱਲ ਨਹੀਂ ਕਰਦਾ, ਵੇਲੇ ਦੀ ਗੱਲ ਨਹੀਂ ਕਰਦਾ।
ਜਿਹੜਾ ਵੀ ਕੰਮ ਤੁਹਾਨੂੰ ਜ਼ਿੰਦਗੀ 'ਚ ਮਿਲਿਆ, ਉਸ ਕੰਮ ਨੂੰ ਪੂਜਾ ਸਮਝ ਕੇ, ਇਬਾਦਤ ਸਮਝ ਕੇ ਕਰਨਾ ਸ਼ੁਰੂ ਕਰ ਦਿਓ ਪ੍ਰੇਮ ਦੇ ਨਾਲ। ਇਸ ਤੋਂ ਵਧੀਆ ਧਿਆਨ ਕੋਈ ਹੋਰ ਨਹੀਂ ਹੋ ਸਕਦਾ, ਮਨ ਖਿੰਡੇਗਾ ਹੀ ਨਹੀਂ। ਤੁਸੀਂ ਵੀ ਆਪਣੀ ਜੋਬ ਕਰਦੇ ਹੋ, ਅਗਰ ਪ੍ਰੇਮ ਨਾਲ ਕਰੋ, ਬੁੜੀ ਪੂਰੀ ਗਹਿਰਾਈ ਦੇ ਨਾਲ ਕਰੋ, ਤੁਹਾਡਾ ਮਨ ਇੱਧਰ ਉੱਧਰ ਨਹੀਂ ਜਾਊਗਾ, ਉਹ ਧਿਆਨ ਹੀ ਹੋ ਗਿਆ। ਕਿਸੇ ਵੀ ਕੰਮ ਨੂੰ ਧਿਆਨ ਦੇ ਨਾਲ ਕਰ ਲੈਣਾ ਹੀ ਧਿਆਨ ਆ।
ਆਪਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੱਲ ਕਰੀਏ, ਕਾਮ ਬਿਨਾਂ ਉਤਪਤੀ ਹੈ ਨਹੀਂ, ਕ੍ਰੋਧ ਵੀਰ ਰਸ ਵਜੋਂ ਵੀ ਲਿਆ ਜਾਂਦਾ, ਲੋਭ ਆ ਤੁਹਾਨੂੰ ਹੈ ਨਾ ਕੋਈ ਕੰਮ 'ਤੇ ਆਉਣ ਦਾ ਲਾਲਚ ਆ ਵੀ ਪੈਸੇ ਮਿਲਣਗੇ ਤਾਂ ਮੈਂ ਆਪਣਾ ਘਰ ਬਾਰ, ਮੋਹ ਆ ਪੁੱਤਰ ਨਾਲ ਵੀ ਮੋਹ ਹੋ ਸਕਦਾ, ਧੀ ਨਾਲ ਵੀ ਮੋਹ ਹੋ ਸਕਦਾ, ਕੁਦਰਤ ਨਾਲ ਵੀ ਮੋਹ ਹੋ ਸਕਦਾ ਹੈ ਨਾ। ਜੇ ਉਹ ਮੋਹ ਵਾਲਾ ਐਲੀਮੈਂਟ ਹੀ ਖਤਮ ਹੋ ਜੂ ਤਾਂ ਤੁਸੀਂ ਦੀਨ ਦੁਨੀ ਨੂੰ ਪਿਆਰ ਕਿੱਦਾਂ ਕਰੋਗੇ? ਹੰਕਾਰ ਨੂੰ ਆਪਾਂ ਐਜ਼ ਏ ਪ੍ਰਾਊਡ, ਮੈਂ ਇੱਕ ਚੰਗਾ ਕੰਮ ਕੀਤਾ, ਉਸ ਚੀਜ਼ ਦੀ ਫੀਲਿੰਗ ਆ ਹੈ ਨਾ। ਹਰੇਕ ਚੀਜ਼ ਦਾ ਇੱਕ ਬੈਲੈਂਸ ਆ, ਉਹ ਤੁਹਾਡੀ ਇੱਛਾ ਵੱਧਦੀ ਆ। ਜੇ ਇੱਛਾਵਾਂ ਨਾ ਹੋਣ ਤਾਂ ਆਪਾਂ ਕਹਿੰਦੇ ਸੀ ਪਹਿਲਾਂ ਵੀ ਗੁਫਾ 'ਚ ਬੰਦਾ ਪੱਥਰ ਨਾਲ ਪੱਥਰ ਮਾਰ ਕੇ ਚੰਗਿਆੜੇ ਕੱਢਦਾ ਹੁੰਦਾ। ਤੁਹਾਨੂੰ ਲੱਗਦਾ ਵੀ ਇੱਛਾਵਾਂ ਕਰਕੇ ਹੀ ਬੰਦਾ ਦੁਖੀ ਹੈ?
ਇੱਕ ਹੁੰਦੀਆਂ ਲੋੜਾਂ, ਇੱਕ ਹੁੰਦੀਆਂ ਇੱਛਾਵਾਂ। ਲੋੜਾਂ ਪੂਰਤੀਆਂ ਕਰਨ ਦੇ ਲਈ ਜ਼ਰੂਰ ਸਾਰਿਆਂ ਨੇ ਮਿਹਨਤ ਕਰਨੀ ਆ, ਤਾਂ ਕਿ ਸਾਡਾ ਢਿੱਡ ਵੀ ਭਰੇ, ਅਸੀਂ ਛੱਤ ਵਿੱਚ ਵੀ ਰਹੀਏ, ਸਾਨੂੰ ਕੱਪੜੇ ਵੀ ਮਿਲ ਜਾਣ, ਸਾਨੂੰ ਸੁੱਖ ਸੁਵਿਧਾ ਦਾ ਸਮਾਨ ਵੀ ਮਿਲ ਜਾਵੇ। ਇੱਥੋਂ ਤੱਕ ਤਾਂ ਬਿਲਕੁਲ ਠੀਕ ਆ। ਜਦੋਂ ਇਹ ਸਾਰਾ ਕੁਛ ਹੋ ਜਾਂਦਾ, ਫਿਰ ਅਸੀਂ ਤ੍ਰਿਸ਼ਨਾ ਇੱਛਾ ਦੇ ਵਿੱਚ ਭੱਜਦੇ ਹਾਂ, ਉਹ ਸਾਨੂੰ ਦੁਖੀ ਕਰਦੀ ਹੈ ਚੀਜ਼। ਔਰ ਇੱਛਾਵਾਂ ਵਾਲਾ ਕਦੀ ਜਿੰਨੀ ਮਰਜ਼ੀ ਅਸੀਂ ਵਧਾਈ ਜਾਓ, ਇਹ ਕਦੀ ਖਤਮ ਨਹੀਂ ਹੁੰਦੀਆਂ। ਤਾਂ ਜਦੋਂ ਅਸੀਂ ਇੱਕ ਗੱਲ ਯਾਦ ਰੱਖੀਏ ਵੀ ਇਸ ਸੰਸਾਰ 'ਚ ਅੱਜ ਤੱਕ ਕੋਈ ਪੱਕਾ ਰਿਹਾ ਨਹੀਂ, ਕਿਸੇ ਨੇ ਪੱਕਾ ਰਹਿਣਾ ਨਹੀਂ, ਫਿਰ ਇੱਛਾਵਾਂ ਤ੍ਰਿਸ਼ਨਾ ਦੀ ਬਜਾਏ ਫਿਰ ਜਿੰਨੀ ਜ਼ਿੰਦਗੀ ਬਚੀ ਆ ਉਹਦੇ 'ਚ ਕੁਛ ਨਾ ਕੁਛ ਅੱਛਾ ਕਰਕੇ ਚਲੇ ਜਾਈਏ। ਇੱਕ ਫੁੱਲ ਜਿਹੜਾ ਆ, ਜਿੰਨਾ ਟਾਈਮ ਮਹਿਕਦਾ ਉਨਾ ਟਾਈਮ ਖੁਸ਼ਬੂ ਦਿੰਦਾ। ਇੱਕ ਚੰਗਾ ਇਨਸਾਨ ਸੰਸਾਰ ਤੋਂ ਚਲਾ ਵੀ ਜਾਵੇ, ਉਹਦੇ ਸ਼ੁਭ ਕਰਮਾਂ ਦੀ ਖੁਸ਼ਬੂ ਮਹਿਕਦੀ ਰਹਿ ਜਾਂਦੀ ਆ।
ਜੀ, ਉਹ ਕਹਦੇ ਆ ਜੇ ਤੁਸੀਂ ਫੁੱਲ ਵੰਡੋਗੇ ਭਾਵਾਂ ਹੱਥ 'ਚ ਫੁੱਲ ਨਾ ਰਹਿਣ ਤਾਂ ਖੁਸ਼ਬੂ ਤਾਂ ਰਹਿ ਹੀ ਰਹਿਣੀ।
ਹਾਂਜੀ
ਹਾਂਜੀ, ਉਹ ਤੁਹਾਡੇ ਸ਼ੁਭ ਕਰਮ ਨੇ। ਪਤੀ ਪਤਨੀ ਦੀ ਜ਼ਿੰਦਗੀ ਕਰੀਏ, ਘਰੇਲੂ ਹਿੰਸਾ ਦੀ ਗੱਲ ਕਰੀਏ, ਦੁਨੀਆ ਬੜੀ ਕੰਸਰਨਡ ਆ। ਡੋਮੈਸਟਿਕ ਵਾਇਲੈਂਸ ਨੂੰ ਲੈ ਕੇ ਬੜੀਆਂ ਸਾਰੀਆਂ ਸੈਮੀਨਾਰ, ਵਰਕਸ਼ਾਪਸ ਔਰਗਨਾਈਜ਼ ਕੀਤੀਆਂ ਜਾਂਦੀਆਂ। ਤੁਸੀਂ ਅੱਜ ਸਟੂਡੀਓ 'ਚ ਸਾਡੇ ਮਹਿਮਾਨ ਬਣ ਕੇ ਆਏ ਹੋ, ਤਾਂ ਮਨ 'ਚ ਸਵਾਲ ਉੱਠਦਾ ਵੀ ਇਹ ਵੀ ਜ਼ਰੂਰ ਪੁੱਛਿਆ ਜਾਵੇ, ਇਹ ਸਮਰਪਣ ਦੀ ਭਾਵਨਾ, ਹਾਂਜੀ ਕਿੱਦਾਂ ਕਿਹਾ ਜਾਵੇ? ਦੁਨੀਆ 'ਚ ਸਾਰਿਆਂ ਨਾਲੋਂ ਔਖਾ ਕੰਮ ਆ ਦਿਲੋਂ ਮਨੋਂ ਹਾਂਜੀ ਕਹਿਣਾ। ਜ਼ਬਾਨ ਨਾਲ ਤਾਂ ਬੰਦਾ ਬੋਲ ਦਿੰਦਾ, ਆਈ ਐਮ ਸੋਰੀ ਬਟ ਇਟਸ ਯੋਰ ਮਿਸਟੇਕ, ਮਨ 'ਚ ਉਹ ਗੱਲ ਰਹਿ ਜਾਂਦੀ ਹੈ। ਸੋ ਪਤੀ ਪਤਨੀ ਦੇ ਰਿਸ਼ਤੇ 'ਚ ਖਾਸ ਤੌਰ 'ਤੇ, ਵੈਸੇ ਤਾਂ ਹੋਰ ਰਿਸ਼ਤਿਆਂ 'ਚ ਵੀ ਮੋਹ ਮੁਹੱਬਤ ਅਤੇ ਦੀਵਾ ਬਾਲਣਾ ਚਾਹੀਦਾ, ਪਰ ਉਹ ਕੁੜੱਤਣ ਕਿੱਦਾਂ ਦੂਰ ਕੀਤੀ ਜਾਵੇ?
ਦੇਖੋ, ਸਭ ਤੋਂ ਵੱਡੀ ਮੈਡੀਸਨ ਤਾਂ ਪਿਆਰ ਆ। ਪਿਆਰ ਦੇ ਵਿੱਚ ਦੂਸਰੇ ਵੱਲ ਨੂੰ ਨਹੀਂ ਦੇਖਿਆ ਜਾਂਦਾ ਇਹ ਮੇਰੇ ਲਈ ਕੀ ਕਰਦਾ। ਪਿਆਰ ਦੇ ਵਿੱਚ ਇਹ ਹੁੰਦਾ ਕਿ ਮੈਂ ਇਹਨੂੰ ਕਿਵੇਂ ਪਿਆਰ ਦੇ ਦੇਵਾਂ, ਕਿਵੇਂ ਪਿਆਰ ਦੇ ਦੇਵਾਂ। ਪਿਆਰ ਐਡੀ ਵੱਡੀ ਮੈਡੀਸਨ ਆ, ਸਾਹਮਣੇ ਵਾਲੇ ਦੀਆਂ ਜ਼ਹਿਰਾਂ ਖਤਮ ਕਰਕੇ ਰੱਖ ਦਿੰਦੀ ਆ। ਸੋ ਇੱਥੇ ਕਿਤੇ ਨਾ ਕਿਤੇ ਸਾਡੇ 'ਚ ਕਮੀ ਆ ਜਾਂਦੀ ਆ। ਅਸੀਂ ਫਿਰ ਦੇਖਦੇ ਹਾਂ ਇਹਨੇ ਮੇਰੇ ਲਈ ਕੀ ਕੀਤਾ, ਇਹਨੇ ਮੈਨੂੰ ਆਹ ਕਿਹਾ, ਮੈਂ ਆਹ ਕਿਹਾ। ਜੇ ਉਹਨਾਂ ਚੀਜ਼ਾਂ ਨੂੰ ਅਸੀਂ ਥੋੜ੍ਹਾ ਜਿਹਾ ਇਗਨੋਰ ਮਾਰ ਕੇ ਅਗਰ ਦੇਖੀਏ ਕਿ ਮੈਂ ਬਸ ਪਿਆਰ ਦੇਣਾ, ਪਿਆਰ ਮੈਂ ਦੇਣਾ, ਤਾਂ ਥੋੜ੍ਹੇ ਟਾਈਮ ਬਾਅਦ ਸਾਹਮਣੇ ਵਾਲਾ ਵੀ ਬਦਲ ਜਾਊਗਾ।
ਜੀ, ਫਰਜ਼ ਪਛਾਣੋ, ਹੱਕ ਆਪੇ ਮਿਲ ਜਾਣਗੇ।
ਹਾਂਜੀ,
ਪਰ ਤੁਹਾਨੂੰ ਨਹੀਂ ਲੱਗਦਾ ਜਿਹੜਾ ਸ਼ੇਰ ਆਪਾਂ ਵਰਤਦੇ ਹੁੰਦੇ ਹਾਂ, ਖੁਦਾ ਮਨਜ਼ੂਰ ਕਰਤਾ ਹੈ ਜਬ ਦੁਆ ਦਿਲ ਸੇ ਹੋਤੀ ਹੈ ਲੇਕਿਨ ਮੁਸ਼ਕਿਲ ਤੋਂ ਇਹ ਹੈ ਕਿ ਇਹ ਬੜੀ ਮੁਸ਼ਕਿਲ ਸੇ ਹੋਤੀ ਹੈ, ਆਹੀ ਕੰਮ ਤਾਂ ਹੁੰਦਾ ਨਹੀਂ, ਇਸੇ ਕਰਕੇ ਤਾਂ ਸਮੱਸਿਆਵਾਂ ਆਉਂਦੀਆਂ ਨੇ।
ਜਿਹੜਾ ਹੈ ਨਾ ਪਰਮਾਤਮਾ ਦੇ, ਅਸੀਂ ਸਾਰੇ ਹੀ ਕਹਿੰਦੇ, ਅਸੀਂ ਸਾਰੇ ਪਰਮਾਤਮਾ ਦੇ, ਪਰਮਾਤਮਾ ਪਿਆਰ ਆ, ਹੋਰ ਕੁਛ ਵੀ ਨਹੀਂ। ਪਰਮਾਤਮਾ ਪਿਆਰ ਆ, ਉਹਦੇ ਜਿਹੜੇ ਜਾਨੇ ਆ, ਉਹਦੇ ਜਿਹੜੇ ਬੱਚੇ ਆ, ਉਹਦੀ ਜਿਹੜੀ ਸਾਰੀ ਪ੍ਰਕਿਰਤੀ ਵੀ ਪਿਆਰ ਆ। ਪ੍ਰਕਿਰਤੀ ਸਾਰੀ ਦਿੰਦੀ ਆ ਸਾਨੂੰ, ਸਾਰੀ ਦੀ ਸਾਰੀ ਪ੍ਰਕਿਰਤੀ। ਸਾਡੇ ਵਿੱਚ ਇੱਕ ਦੇਖਣ ਦਾ ਹੋ ਗਿਆ ਵੀ ਇਹ ਮੇਰੇ ਲਈ ਕੀ ਕਰ ਰਿਹਾ, ਮੇਰੇ ਲਈ ਕੀ ਕਰ
ਕੈਲਕੂਲੇਸ਼ਨ।
ਹਾਂ, ਇੱਥੇ ਜਾ ਕੇ ਸਾਡੇ ਜਿਹੜੇ ਕੋਈ ਵੀ ਰਿਸ਼ਤਾ, ਇਕੱਲਾ ਪਤੀ ਪਤਨੀ ਦਾ ਨਹੀਂ, ਕਿਸੇ ਵੀ ਰਿਸ਼ਤੇ ਵਿੱਚ ਜਦੋਂ ਸਾਡੀਆਂ ਦੂਰੀਆਂ ਪੈਂਦੀਆਂ ਇਸੇ ਕਾਰਨ ਪੈਂਦੀਆਂ। ਅਗਰ ਅਸੀਂ ਵੀ ਦਰਖਤ ਦੇਖ ਲਓ, ਸਾਰਾ ਜੀਵਨ ਦਿੰਦੇ ਆ, ਕੋਈ ਉਹਨਾਂ ਨੂੰ ਕੱਟ ਲਵੇ, ਵੱਢ ਲਵੇ, ਪੱਥਰ ਮਾਰ ਦੇ, ਉਹ ਦੇ ਹੀ ਜਾਂਦੇ ਆ, ਕਦੀ ਨਹੀਂ ਸੁਣਾਉਂਦੇ ਅਸੀਂ ਦਿੱਤਾ। ਪਾਣੀ ਦੇ ਰਿਹਾ, ਹਵਾ ਦੇ ਰਹੀ, ਧਰਤੀ ਦੇ ਰਹੀ, ਸੂਰਜ ਚੰਦਰਮਾ, ਤੋ ਸਾਡੀ, ਅਸੀਂ ਵੀ ਪੰਜ ਪ੍ਰਕਿਰਤੀ ਦੇ ਹੀ ਬਣੇ ਹੋਏ ਹਾਂ। ਅਸੀਂ ਵੀ ਅਗਰ ਦੇਣ ਲੱਗ ਜਾਈਏ, ਆਪਣਾ ਪਾਰਟ ਪਲੇ ਕਰੀਏ ਔਰ ਅੱਗੇ ਨਿਕਲ ਜਾਈਏ।
ਜੀ, ਉਹ ਕਹਿੰਦੇ ਹੁੰਦੇ ਆ ਨਾ, ਦਰਖਤ ਛਾਂਗਣ ਵਾਲੀ ਕਹਾੜੀ ਨੂੰ ਦਰਖਤ ਖੁਦ ਦਸਤਾ ਦਸਤਿਆਬ ਕਰਦਾ।
ਹਾਂਜੀ,
ਪਰ ਇਸ ਗੱਲ ਨੂੰ ਇੱਕ ਢੰਗ ਨਾਲ ਲੋਕ ਇੱਦਾਂ ਵੀ ਲੈਂਦੇ ਆ, ਕਿੰਤੂ ਪਰੰਤੂ ਦੀ ਦੁਨੀਆ 'ਚ ਆਪਾਂ ਜੇ ਜਾਈਏ, ਇੱਕ ਤਰਫਾ ਪਿਆਰ ਆ, ਇੱਕ ਪਾਸਿਓਂ ਦੁਤਕਾਰ ਆ, ਇੱਕ ਪਾਸਿਓਂ ਪਿਆਰ ਆ। ਪਰ ਜੇ ਤੁਸੀਂ ਉਸ ਚੀਜ਼ ਨੂੰ ਬਰਦਾਸ਼ਤ ਕਰਦੇ ਜਾਓਗੇ, ਬਰਦਾਸ਼ਤ ਕਰਦੇ ਜਾਓਗੇ, ਤਾਂ ਉਹ ਵੀ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਆਪਣੇ ਆਪ 'ਚ ਕੋਈ ਬਾਹਲੀ ਵਧੀਆ ਗੱਲ ਨਹੀਂ ਹੈ। ਜਦ ਦੂਜੇ ਪਾਸੇ ਵਾਲਾ ਪੱਥਰ 'ਤੇ ਤੁਪਕਾ ਤੁਪਕਾ ਹੁਣ ਕਿੰਨੀ ਕੁ ਦੇਰ ਪਈ ਜਾਊਗਾ? ਆਪਣੇ ਕੋਲ 100 ਮਿਲੀਅਨ ਈਅਰਸ ਤਾਂ ਹੈ ਨਹੀਂ। ਆਪਾਂ ਕਹਿ ਦਿੰਦੇ ਹਾਂ ਵੀ ਪੱਥਰ 'ਤੇ ਤੁਪਕਾ ਤੁਪਕਾ ਪਵੇ ਤਾਂ ਜੀ ਠੀਕ ਹੋ ਜਾਣਾ, ਤਾਂ ਵੀ ਉਹਦੇ 'ਤੇ ਨਿਸ਼ਾਨ ਪੈ ਜਾਣਾ। ਪਰ ਇਨਸਾਨ ਕੋਲ ਤਾਂ ਜ਼ਿੰਦਗੀ ਬੜੀ ਛੋਟੀ ਜਿਹੀ ਹੈ।
ਇੱਕ ਪਾਸੇ ਦੀ ਨਹੀਂ ਗੱਲ ਹੋ ਰਹੀ, ਦੋਨਾਂ ਪਹਿਲੂਆਂ ਦੀ ਗੱਲ ਹੋ ਰਹੀ ਆ। ਦੋਨਾਂ ਵੱਲੋਂ ਹੀ ਪ੍ਰੇਮ ਹੋਵੇ, ਦੋਨਾਂ ਵੱਲੋਂ ਸਮਰਪਣ ਹੋਵੇ, ਇੱਕ ਜਣੇ ਤੋਂ ਅਸੀਂ ਉਮੀਦ ਕਰੀ ਜਾਵੀਏ ਮੈਨੂੰ ਪ੍ਰੇਮ ਕਰੀ ਜਾਵੇ, ਮੈਂ ਇਹਨੂੰ ਤੰਗ ਕਰੀ ਜਾਵਾਂ, ਮੈਂ ਇਹਦਾ ਫਾਇਦਾ ਲਈ ਜਾਵਾਂ, ਇਵੇਂ ਨਹੀਂ ਹੁੰਦਾ। ਇਹ ਤਾਂ ਜਿਵੇਂ ਇੱਕ ਗੱਡੀ ਦੇ ਟਾਇਰ ਇਕੱਠੇ ਚੱਲਦੇ ਆ ਤਦ ਗ੍ਰਸਤੀ ਚੱਲਦੀ ਆ, ਇਵੇਂ ਰਿਸ਼ਤੇ ਸਾਡੇ ਚੱਲਦੇ ਆ, ਸਾਰਿਆਂ ਨੂੰ ਇਸ ਤਰ੍ਹਾਂ ਜੀਣਾ ਚਾਹੀਦਾ
ਜੀ। ਟਾਇਰ ਵੀ ਜੇ ਇੱਕ ਸਾਰ ਹੋਣ, ਇਹ ਨਹੀਂ ਵੀ ਇੱਕ ਇੱਕ ਸਾਈਕਲ ਦਾ ਅਤੇ ਇੱਕ ਕੱਦੂ ਦੇ ਟਰੈਕਟਰ ਵਾਲਾ, ਟਾਇਰ ਵੀ ਇੱਕੋ ਟਾਈਪ ਦੇ ਹੋਣ ਤਾਂ ਜ਼ਿਆਦਾ ਵਧੀਆ। SBS Radio ਆਪਣੇ ਆਖਰੀ ਸਵਾਲਾਂ ਵੱਲ ਵਧਾਂ। ਪੋਜ਼ਿਟਿਵ ਥਿੰਕਿੰਗ ਅਤੇ ਐਂਗਰ ਮੈਨੇਜਮੈਂਟ, ਇਹ ਦੋ ਸਵਾਲ ਅਕਸਰ ਜੇ ਤੁਸੀਂ ਗੂਗਲ 'ਤੇ ਟਾਈਪ ਕਰੋ ਤਾਂ ਮਿਲੀਅਨਸ ਆਫ ਪੇਜਸ ਨਿਕਲਦੇ ਆ।
ਹਾਂਜੀ,
ਐਂਗਰ ਮੈਨੇਜਮੈਂਟ 'ਤੇ ਆਪਾਂ ਆਈਏ। ਬੜੇ ਲੋਕ ਦੇਖੇ ਆ ਖਾਲੀ ਭਾਂਡਾ ਪਤਾ ਨਹੀਂ ਛੇਤੀ ਛਲਕ ਜਾਂਦਾ ਅਤੇ ਡੰਮ ਦੀ ਆਵਾਜ਼ ਆਉਂਦੀ ਹੈ ਕਈ ਵਾਰ, ਖੂਹ 'ਚ ਬਾਲਟੀ ਸੁੱਟੋ, ਹੈ ਨਾ। ਕ੍ਰੋਧ ਤੋਂ ਕਿਵੇਂ ਬਚਣਾ, ਇਹ ਵੀ ਇੱਕ ਆਪਣੇ ਆਪ 'ਚ ਇੱਕ ਬੜਾ ਵੱਡਾ ਸਵਾਲ ਆ। ਉਹ ਕਹਿੰਦਾ ਜੀ ਮੈਨੂੰ ਗੁੱਸਾ ਆ ਜਾਂਦਾ, ਮੈਂ ਕਰਦਾ ਨਹੀਂ। ਇੱਕ ਨਵੀਂ ਕਾਰ ਲੈ ਕੇ ਆਇਆ ਪਿਓ, ਖੜਾ ਤੀ ਗਰਾਜ ਦੇ ਬਾਹਰ, ਬੱਚਾ ਆਇਆ ਉਹਨੇ ਡਿਊਟੀ ਨਾਲ ਝਰੀਟਾਂ ਮਾਰਤੀਆਂ, ਉਹਨੇ ਧਾੜ ਕਰਦੀ ਚਪੇੜ ਮਾਰੀ, ਬੱਚੇ ਦਾ ਕੰਨ ਚੋਣ ਲੱਗ ਗਿਆ, ਹਸਪਤਾਲ ਲੈ ਗਏ ਐਮਰਜੈਂਸੀ 'ਚ। ਅਤੇ ਉਹਨੇ ਬਾਪ ਨੇ ਕਾਰ ਦੇ ਬਾਹਰ ਆ ਕੇ ਦੇਖਿਆ ਤਾਂ ਉਹਨੇ ਡੀਟੀ ਨਾਲ ਪੱਥਰ ਨਾਲ ਲਿਖਿਆ ਹੋਇਆ ਸੀ ਆਈ ਲਵ ਯੂ ਡੈਡ। ਪਰ ਉਹ ਮੂਮੈਂਟ ਨੂੰ ਕਿੱਦਾਂ ਰੋਕਣਾ, ਉਹ ਖਾਸ ਜਦੋਂ ਆਪਾਂ ਕਹਿੰਦੇ ਹੀਟ ਆਫ ਦਾ ਮੂਮੈਂਟ, ਉਦੋਂ ਆਪਣੇ ਆਪ ਨੂੰ ਕਿੱਦਾਂ ਘੇਰ ਘੇਰ ਲਿਆਈਏ?
ਪਹਿਲੀ ਗੱਲ ਤਾਂ ਗੁੱਸੇ ਦੇ ਅਸੀਂ ਨੁਕਸਾਨ ਨੂੰ ਸਮਝੀਏ। ਜਦ ਸਾਨੂੰ ਪਤਾ ਚੱਲ ਜੂਗਾ ਨਾ ਸਾਨੂੰ ਨੁਕਸਾਨ ਕੀ ਕਰਦਾ ਆ, ਫਿਰ ਅਸੀਂ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰਾਂਗੇ। ਅਸੀਂ ਗੁੱਸਾ ਕਰਨ ਤੋਂ ਬਾਅਦ ਕਹਿੰਦੇ ਮੈਨੂੰ ਕਰਨਾ ਨਹੀਂ ਸੀ ਚਾਹੀਦਾ, ਉਹ ਨੁਕਸਾਨ ਤਾਂ ਸਾਨੂੰ ਹੋ ਗਿਆ। ਤੋ ਇੱਕ ਮਿੰਟ ਦਾ ਗੁੱਸਾ, ਮੈਡੀਕਲ ਸਾਇੰਸ ਕਹਿ ਰਹੀ ਆ ਸਿਰਫ ਇੱਕ ਮਿੰਟ ਦਾ ਗੁੱਸਾ 72 ਘੰਟਿਆਂ ਲਈ, 3 ਦਿਨਾਂ ਲਈ ਸਾਡੇ ਬਾਡੀ ਦੇ ਜਿੰਨੇ ਵੀ ਔਰਗਨਸ ਨੇ ਉਹਨਾਂ ਤੱਕ ਬਲੱਡ ਅਤੇ ਆਕਸੀਜਨ ਦੀ ਸਪਲਾਈ ਨਹੀਂ ਹੋ ਪਾਉਂਦੀ। ਔਰ 1 ਸਕਿੰਟ ਤੋਂ ਘੱਟ ਟਾਈਮ ਦੇ ਵਿੱਚ ਸਾਡੇ ਜਿਹੜੇ ਅੰਦਰ ਜ਼ਹਿਰੀਲੇ ਕੈਮੀਕਲਸ ਪੂਰੀ ਬਾਡੀ 'ਚ ਫੈਲ ਜਾਂਦੇ ਆ। ਸਭ ਤੋਂ ਪਹਿਲਾਂ ਤਾਂ ਗੁੱਸਾ ਕਰਨ ਵਾਲੇ ਨੂੰ ਆਪਣੇ ਆਪ ਨੂੰ ਨੁਕਸਾਨ, ਫਿਰ ਉਹਦੇ ਵਿੱਚੋਂ ਵੇਵਸ ਇਹੋ ਜਿਹੀਆਂ ਨਿਕਲਦੀਆਂ ਨੇ ਉਹ ਆਸ ਪਾਸ ਦੇ ਬੰਦੇ ਦੇ ਉੱਤੇ ਵੀ ਅਸਰ ਪਾਉਂਦੀਆਂ, ਫਿਰ ਉਹ ਗੁੱਸਾ ਇੱਥੋਂ ਤੱਕ ਤੁਸੀਂ ਜਿਵੇਂ ਕਿਹਾ ਹੁਣ ਬੱਚਾ ਤਾਂ ਬੜਾ ਖੁਸ਼ ਹੋ ਕੇ ਫਾਦਰ ਲਈ ਲਿਖ ਰਿਹਾ ਸੀ ਵੀ ਆਈ ਲਵ ਯੂ, ਤਾਂ ਉਹਨੇ ਮਾਰ ਦਿੱਤਾ ਉਹਨੂੰ, ਕਿੱਥੇ ਤੱਕ ਹੋਸਪਿਟਲ ਅਸੀਂ ਪਹੁੰਚ ਗਏ। ਤਾਂ ਗੁੱਸੇ ਦਾ ਪਹਿਲਾਂ ਸਭ ਤੋਂ ਜ਼ਿਆਦਾ ਸਾਨੂੰ ਹੀ ਨੁਕਸਾਨ ਆ। ਔਰ ਪ੍ਰੇਮ ਦੇ ਨਾਲ ਜਿਹੜੀ ਅਸੀਂ ਕਿਸੇ ਨੂੰ ਜਿੱਤ ਸਕਦੇ ਹਾਂ, ਗੁੱਸੇ ਨਾਲ ਕਦੀ ਕਿਸੇ ਨੂੰ ਜਿੱਤ ਹੀ ਨਹੀਂ ਸਕਦੇ। ਅਸੀਂ ਨਾ ਦੂਸਰੇ ਨੂੰ ਬਦਲਣਾ ਚਾਹੁੰਦੇ ਹਾਂ, ਇੱਥੇ ਜ਼ਿੰਦਗੀ ਦੇ ਵਿੱਚ ਸਾਡਾ ਕੰਮ ਖਰਾਬ ਹੁੰਦਾ। ਜਦ ਤੱਕ ਦੂਸਰੇ ਨੂੰ ਬਦਲਣਾ ਚਾਹਵਾਂਗੇ ਅਸੀਂ ਕਦੇ ਖੁਸ਼ ਨਹੀਂ ਰਹਾਂਗੇ। ਜਿਸ ਦਿਨ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਉਸੇ ਦਿਨ ਹੀ ਅਸੀਂ ਖੁਸ਼ ਹੋਵਾਂਗੇ।
ਦਾਨ ਪੁੰਨ ਘਰੋਂ ਹੀ ਸ਼ੁਰੂ ਕਰੀਏ, ਪਹਿਲਾਂ 50 ਦਾ ਨੋਟ ਪਾ ਕੇ ਫਿਰ ਕਿਸੇ ਦੇ ਮੰਗਣ।
ਆਪਣਾ ਸੁਭਾਅ, ਆਪਣੀਆਂ ਆਦਤਾਂ, ਆਪਣਾ ਐਟੀਟਿਊਡ, ਇਹ ਸਾਰਾ ਅਸੀਂ ਬਦਲੀਏ।
ਇੱਕ ਸੱਜਣ ਆ ਉਹ ਤੁਹਾਡੇ ਨਾਲ ਸਹਿਮਤ ਨੇ, ਉਹ ਕਹਿੰਦੇ ਜੀ ਮੈਂ ਵਿਚਾਰਦਾ ਕਿ ਗੁੱਸੇ ਦੇ ਨੁਕਸਾਨ ਬੜੇ ਆ,
ਹਾਂਜੀ,
ਪਰ ਮੇਰੇ ਤੋਂ ਉਸ ਮੌਕੇ ਆਪਣੇ ਆਪ 'ਤੇ ਕਾਬੂ ਨਹੀਂ ਪਾਇਆ ਜਾਂਦਾ, ਮੈਂ ਕੀ ਕਰਾਂ?
ਹਾਂ, ਇਹਦੇ ਲਈ ਇੱਕ ਸਾਇੰਸ ਹੈ ਸਾਡੇ ਮਨ ਦੀ। ਸਾਡਾ ਜਿਹੜਾ ਪੂਰਾ ਮਨ ਆ ਨਾ, ਇਹ 'ਚੋਂ ਅਸੀਂ 10% ਮਨ ਨਾਲ ਕੰਮ ਕਰਦੇ ਹਾਂ ਜਿਹਨੂੰ ਕੌਨਸ਼ੀਅਸ ਮਾਇੰਡ ਕਹਿ ਦਿੰਦੇ ਆ, 90% ਸਾਡਾ ਸਭ ਕੌਨਸ਼ੀਅਸ ਮਾਇੰਡ ਆ। ਉਹ ਸਭ ਕੌਨਸ਼ੀਅਸ ਮਾਇੰਡ ਦੇ ਵਿੱਚ ਅਸੀਂ ਥੋਟ ਜਦੋਂ ਪਾ ਦੇਵਾਂਗੇ ਫਿਰ ਉਹ ਕੰਮ ਕਰਨਾ ਸ਼ੁਰੂ ਕਰ ਦੇਊਗਾ। ਉਹ 2 ਟਾਈਮ ਸਾਡਾ ਨੈਚੁਰਲ ਐਕਟਿਵ ਹੁੰਦਾ ਆ। ਇੱਕ ਤਾਂ ਰਾਤ ਨੂੰ ਸੌਣ ਵੇਲੇ ਜਿਹੜਾ ਅਖੀਰਲਾ ਥੋਟ ਅਸੀਂ ਵਿੱਚ ਪਾ ਦਈਏ ਉਹ ਸਾਰਾ ਰਾਤ ਸਭ ਕੌਨਸ਼ੀਅਸ ਮਾਇੰਡ 'ਚ ਕੰਮ ਕਰੂਗਾ। 1 ਸਵੇਰੇ ਸੁੱਤੇ ਉੱਠਦੇ ਹਾਂ, 3 ਜਦੋਂ ਵੀ ਮਨ ਨੂੰ ਸ਼ਾਂਤ ਕਰ ਲਿਆ ਜਾਵੇ ਐਲਫਾ ਸਟੇਟ 'ਚ ਅਸੀਂ ਚਲੇ ਜਾਈਏ ਜਦੋਂ ਬਿਲਕੁਲ ਪੀਸ ਆਫ ਮਾਇੰਡ ਹੁੰਦਾ। ਚਲੋ ਸਾਰਾ ਦਿਨ ਸਾਡਾ ਨਹੀਂ ਬਣਦਾ ਪੀਸ ਆਫ ਮਾਇੰਡ, ਰਾਤ ਨੂੰ ਸੌਣ ਵੇਲੇ ਲਾਸਟ ਥੋਟ ਆਪਣੇ ਮਨ ਦੇ ਵਿੱਚ ਦਿਓ, ਆਈ ਐਮ ਵੈਰੀ ਪੀਸਫੁਲ ਸੋਲ, ਮੈਂ ਬੜੀ ਸ਼ਾਂਤ ਆਤਮਾ ਹਾਂ। ਇਹ 21 ਦਿਨ ਲਗਾਤਾਰ ਕਰੋ, ਇਸ ਦੇ ਉੱਤੇ ਕੰਮ ਹੋਇਆ ਬਹੁਤ ਗਹਿਰਾ। 21 ਦਿਨ ਲਗਾਤਾਰ ਕੰਮ ਕਰੋ, ਤੁਹਾਡਾ ਸੁਭਾਅ ਬਦਲਣਾ ਸ਼ੁਰੂ ਹੋ ਜਾਊਗਾ। ਸਵੇਰੇ ਸੁੱਤੇ ਉੱਠਦੇ ਹਾਂ ਫਿਰ ਕਹੋ, ਆਈ ਐਮ ਵੈਰੀ ਪੀਸਫੁਲ ਸੋਲ, ਆਈ ਐਮ ਪਾਵਰਫੁਲ ਸੋਲ, ਤਾਂ ਆਈ ਐਮ ਹੈਪੀ ਸੋਲ, ਤਾਂ ਇਹ ਕੰਮ ਹੋਣਾ ਸ਼ੁਰੂ ਹੋ ਜਾਏਗਾ, ਸੁਭਾਅ ਬਦਲ ਜਾਏਗਾ ਬਿਨਾਂ ਕੋਈ ਮਿਹਨਤ ਕੀਤੀਆਂ। ਇਹ 2 ਟਾਈਮ ਜਿਹੜੇ ਨੇ ਇਹਨਾਂ 'ਤੇ ਕੰਮ ਕੀਤਾ ਜਾਵੇ।
ਯਾਨੀ ਸਮਰਪਣ ਕਰਨਾ ਕਿੰਤੂ ਪ੍ਰੰਤੂ ਨਹੀਂ ਕਰਨਾ।
ਹਾਂਜੀ,
ਕੋਈ ਜਦ ਆਪਾਂ ਕਿੰਤੂ ਪ੍ਰੰਤੂ ਦੀ ਦੁਨੀਆ ਚਲੇ ਜਾਂਦੇ ਬੰਦਾ ਕਹਿੰਦਾ ਯਾਰ ਮੈਂ ਪੀਸਫੁਲ ਸੋਲ ਹੈ ਹੀ ਨਹੀਂ ਤਾਂ ਮੈਂ ਕਿੱਦਾਂ ਕਹਿ ਦਿਆਂ?
ਨਹੀਂ, ਉਹ ਸਾਡਾ ਕੌਨਸ਼ੀਅਸ ਲੌਜਿਕ ਮਾਇੰਡ ਨੇ ਕਹਿਣੀ ਆ ਇਹ ਚੀਜ਼, ਫਿਰ ਵੀ ਕਹੀ ਜਾਣੀ। ਪਰ ਇਹ ਅਸੀਂ 21 ਦਿਨ ਲਾਸਟ ਥੋਟ ਦੇ ਕੇ ਹੀ ਸੋਣਾ, ਅਸੀਂ ਹੈਰਾਨ ਰਹਿ ਜਾਵਾਂਗੇ ਉਸ ਸੁਭਾਅ ਕਿਵੇਂ ਬਦਲਣ ਲੱਗ ਗਿਆ।
ਰੱਬ ਇੱਕ ਗੁੰਝਲਦਾਰ ਪਦਾਰਥ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਜ ਇਸ ਦੇ ਕਾਫਰ ਹੋ ਜੇ ਬੰਦਾ। ਜੋ ਜੋ ਲੱਭਣ ਤੁਰੇ ਉਹਨਾਂ 'ਚੋਂ ਬਹੁਤ ਸਾਰੇ ਰਾਹ 'ਚ ਮੁੜਿਆ, ਅਤੇ ਜਿਹਨੇ ਪਾ ਲਿਆ ਉਹ ਚੁੱਪ ਹੀ ਕਰ ਗਿਆ। ਉਹ ਕਹਿੰਦਾ ਬਸ ਠੀਕ ਹੀ ਆ ਜੀ ਜੋ ਕੁਛ ਹੈਗਾ। ਰੱਬ ਦੀ ਹੋਂਦ ਨੂੰ ਮੰਨਦੇ ਆ, ਅੱਖਾਂ ਮੀਚ ਕੇ ਮੰਨਦੇ ਆ, ਕਈ ਆਪਣੇ ਦਿਮਾਗ ਨਾਲ ਮੰਨਦੇ ਆ। ਜੇ ਆਪਾਂ ਮੰਨ ਲਈਏ ਕਿ ਰੱਬ ਹੈਗਾ, ਕਿਉਂਕਿ ਸਾਡਾ ਜਿਹੜਾ SBS ਰੇਡੀਓ ਦਾ ਪਲੈਟਫਾਰਮ ਆ ਇਹਦੇ 'ਚ ਅਸੀਂ ਆਸਤਕ ਨਾਸਤਕ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਹਾਂ, ਮੈਂ ਉਸ ਪੁਆਇੰਟ ਆਫ ਵਿਊ ਤੋਂ ਇਸ ਸਵਾਲ ਨੂੰ ਕਵਰ ਕਰਨਾ ਚਾਹੁੰਦਾ। ਜੇ ਰੱਬ ਹੈਗਾ ਵਾ, ਆਪਾਂ ਕਹਿ ਦਿੰਦੇ ਹਾਂ ਵੀ ਉਹਦੀ ਰਜ਼ਾ ਬਿਨਾਂ ਪੱਤਾ ਨਹੀਂ ਹਿਲਦਾ। ਅਫਰੀਕਾ 'ਚ ਲੱਖਾਂ ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਨੇ, ਦੁਨੀਆ 'ਚ ਅਰਾਜਕਤਾ, ਸੀਰੀਆ 'ਚ ਕੀ ਕੁਛ ਹੋ ਰਿਹਾ, ਇੱਕ ਛੋਟੇ ਜਿਹੇ ਮਾਸੂਮ ਬੱਚੇ 'ਤੇ ਐਡਾ ਵੱਡਾ ਪਹਾੜ ਜਿੱਡਾ ਘਰ ਡਿੱਗ ਪਿਆ ਬੰਬ ਧਮਾਕਿਆਂ 'ਚ, ਬੰਦਾ ਬੰਦੇ ਨੂੰ ਮਾਰ ਰਿਹਾ। ਸ਼ੇਰੋ ਸ਼ਾਇਰੀ ਕਰਦੇ ਹਾਂ ਕਿੰਨਾ ਚੰਗਾ ਹੁੰਦਾ ਜੇ ਬੰਦਾ ਚੰਗਾ ਹੁੰਦਾ, ਪਰ ਜੇ ਰੱਬ ਦੀ ਰਜ਼ਾ ਬਿਨਾਂ ਪੱਤਾ ਨਹੀਂ ਹਿਲਦਾ ਤਾਂ ਫਿਰ ਆਪਾਂ ਇਹ ਕਿਉਂ ਕਹਿੰਦੇ ਹਾਂ ਕਲਯੁਗਾ?
ਦੇਖੋ ਇਸ ਤਰ੍ਹਾਂ ਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੱਬ ਦਾ ਹੁਕਮ ਚੱਲ ਰਿਹਾ ਸਾਰੇ, ਲੇਕਿਨ ਰੱਬ ਦਾ ਹੁਕਮ ਜਿਹੜਾ ਸਾਡੇ ਕਰਮਾਂ ਦੇ ਉੱਤੇ ਖੜਾ ਆ। ਜਦੋਂ ਜੋ ਅਸੀਂ ਕਰਮ ਕਰਦੇ ਹਾਂ, ਜੋ ਅਸੀਂ ਬੀਜਦੇ ਹਾਂ, ਉਹ ਸਾਡੇ ਕੋਲ ਆਉਣਾ ਹੀ ਆਉਣਾ। ਅੱਜ ਅਗਰ ਗਲੋਬਲ ਵਾਰਮਿੰਗ ਹੋ ਗਈ ਤਾਂ ਇਹਦੇ ਪਿੱਛੇ ਰੱਬ ਆ, ਕਾਰਨ ਕੀ? ਮਨੁੱਖ ਆ। ਆਹ ਜੇ ਬੰਬ ਬਣਾ ਕੇ ਨੁਕਸਾਨ ਕੀਤਾ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ, ਉਹਦੇ ਪਿੱਛੇ ਮਨੁੱਖ ਆ ਕਿ ਰੱਬ ਆ? ਰੱਬ ਨੇ ਸਾਨੂੰ ਕਰਮਾਂ ਦਾ ਸਿਧਾਂਤ ਜਿਹੜਾ ਸਮਝਾਇਆ ਹੈ ਨਾ, ਜੋ ਅਸੀਂ ਬੀਜਣਾ ਉਹ ਸਾਡੇ ਕੋਲ ਆਉਣਾ ਹੀ ਆਉਣਾ ਆ। ਅਸੀਂ ਹੁਣ ਜਿਹੜਾ ਆ ਇਨਵਾਇਰਮੈਂਟ ਆਪਣਾ ਇੰਨਾ ਪੋਲਿਊਸ਼ਨ ਵਾਲਾ ਕਰ ਲਿਆ, ਇਹਦੇ ਪਿੱਛੇ ਰੱਬ ਨੇ ਤਾਂ ਪ੍ਰਕਿਰਤੀ ਬਹੁਤ ਸੋਹਣੀ ਸਾਨੂੰ ਦਿੱਤੀ ਸੀ, ਇਹਦੇ ਪਿੱਛੇ ਸਾਡੇ ਹੀ ਕਰਮ ਆ। ਪੂਰੇ ਸੰਸਾਰ ਨਾਲ ਅਸੀਂ ਜੁੜੇ ਹੋਏ ਹਾਂ, ਸਾਡਾ ਕੀਤਾ ਕਿਤੇ ਨਾ ਕਿਤੇ ਪੂਰੇ ਸੰਸਾਰ ਦੇ ਵਿੱਚ ਅਸਰ ਹੋਈ ਜਾ ਰਿਹਾ, ਤਾਂ ਕਲਯੁਗ ਵੱਧ ਗਿਆ। ਸਾਡੇ ਹੀ ਮਨ ਕਲਯੁਗ ਅੱਗੇ, ਸਾਡੇ ਹੀ ਅੰਦਰ ਧੁੱਖ ਆ ਗਿਆ, ਸਾਡੇ ਹੀ ਅੰਦਰ ਲੋਭ ਆ ਗਿਆ, ਇਹੀ ਕਾਰਨ ਆ ਜਿਹੜਾ ਸੰਸਾਰ ਇਸ ਤਰ੍ਹਾਂ ਹੁੰਦਾ ਚਲਾ ਜਾ ਰਿਹਾ।
ਬੱਚਿਆਂ ਦੇ ਸਕੂਲ 'ਤੇ ਬੰਬ ਡਿੱਗਿਆ, ਇੱਕ ਮਾਸੂਮ ਜਿਹਾ ਚਿਹਰਾ ਜਿਹਦੇ ਅੱਖ 'ਚੋਂ, ਨੱਕ 'ਚੋਂ, ਮੂੰਹ 'ਚੋਂ ਖੂਨ ਸਿੰਮ ਰਿਹਾ, ਉਹ ਸਵਾਲ ਕਰਦਾ, ਕਹਿੰਦਾ ਮੈਂ ਤਾਂ ਹੀਰੋਸ਼ੀਮਾ ਨਾਗਾਸਾਕੀ 'ਤੇ ਬੰਬ ਨਹੀਂ ਸੀ ਸਿੱਟਿਆ, ਮੇਰਾ ਤਾਂ ਇਹਦੇ 'ਚ ਕੋਈ ਕਸੂਰ ਨਹੀਂ ਸੀ, ਮੇਰੇ 'ਤੇ ਬੰਬ ਕਿਉਂ ਸਿੱਟਿਆ? ਜੇ ਰੱਬ ਦੀ ਰਜ਼ਾ ਸੀ ਤਾਂ ਰੱਬ ਕਿਉਂ ਨਾ ਇਹੋ ਜਿਹਾ, ਜੇ ਉਹ ਸਭ ਕੁਛ ਕਾਦਰ ਦੀ ਕੁਦਰਤ ਆਪਾਂ ਕਹਿ ਦਿੰਦੇ ਹਾਂ, ਜੇ ਉਹ ਸਭ ਕੁਛ ਬਣਾ ਸਕਦਾ ਤਾਂ ਉਹ ਸਿਸਟਮ ਹੀ ਇੱਦਾਂ ਦਾ ਬਣਾ ਦੇਵੇ ਵੀ ਜੋ ਬੀਜੂਗਾ ਉਹੀ ਵੱਢੂਗਾ, ਜਿਸ ਦਾ ਕਸੂਰ ਆ ਉਹਨੂੰ ਸਜ਼ਾ ਮਿਲੂਗੀ। ਕਈ ਵਾਰ ਇਹ ਕਹਿ ਦਿੱਤਾ ਜਾਂਦਾ ਜੀ ਤੁਹਾਡੇ ਪਿਛਲੇ ਕਰਮਾਂ ਦਾ, ਉਹ ਕਰਮ ਕਿਹਨੇ ਦੇਖੇ ਆ? ਉਹ ਜੀ ਬੰਦਾ ਵਸੇ ਮੂੰਹ ਦਾ ਮਾੜਾ ਵਾ, ਇਹ ਗਾਲਾਂ ਬਕਦਾ, ਪਰ ਇਹ ਦਿਲ ਦਾ ਬੜਾ ਚੰਗਾ, ਸ਼ਰਾਬ ਪੀ ਕੇ ਇੱਦਾਂ ਕਰਦਾ, ਦਿਲ ਕਿਹਨੇ ਪਾੜ ਕੇ ਦੇਖਿਆ?
ਦੇਖੋ ਦਿਲ ਅਸੀਂ ਤਾਂ ਨਹੀਂ ਦੇਖਿਆ, ਲੇਕਿਨ ਤਿੰਨੋਂ ਚੀਜ਼ਾਂ ਜਿਹੜੀਆਂ ਇਹ ਸਾਡੇ ਕਰਮਾਂ ਦੇ ਸਿਧਾਂਤ ਦੇ ਉੱਤੇ, ਸਾਡੀ ਸੋਚ, ਸਾਡੇ ਸ਼ਬਦ ਔਰ ਸਾਡੇ ਕਰਮ ਐਕਸ਼ਨਸ, ਇਹ ਤਿੰਨੋਂ ਚੀਜ਼ਾਂ ਕਰਮ ਬਣ ਕੇ ਕਿਤੇ ਨਾ ਕਿਤੇ ਫਿਰ ਵਾਪਸ ਸਾਨੂੰ ਆਉਂਦੀਆਂ ਹੀ ਆਉਂਦੀਆਂ। ਜਿਵੇਂ ਤੁਹਾਡੇ ਇੱਥੇ ਦੀ ਗਵਰਨਮੈਂਟ ਹੋਵੇ, ਉਹਨੇ ਇੱਕ ਸਿਸਟਮ ਸੈੱਟ ਕੀਤਾ ਆ, ਤਾਂ ਤੁਸੀਂ ਚਲੋ ਟ੍ਰੈਫਿਕ ਦਾ ਹੀ ਲੈ ਲਓ, ਵੀ ਗੱਡੀ ਇਵੇਂ ਚਲਾਉਣੀ, ਤੁਸੀਂ ਰੈੱਡ ਲਾਈਟ ਨੂੰ ਕ੍ਰੋਸ ਕਰ ਜਾਂਦੇ ਹੋ ਤਾਂ ਤੁਸੀਂ ਕੀ ਕਹੋਗੇ? ਵੀ ਮੈਨੂੰ ਟਿਕਟ ਪਾ ਦਿੱਤੀ। ਕਿਹਨੇ ਪਾਈ? ਐਕਸ਼ਨ ਕਿਹਦਾ ਸੀ, ਗਲਤੀ ਕਿਹਦੀ ਸੀ, ਹੈ ਨਾ? ਕਿਤੇ ਨਾ ਕਿਤੇ ਮੇਰਾ ਸੀ, ਉਹ ਚਾਹੇ ਮੈਨੂੰ 2 ਮਹੀਨੇ ਨੂੰ ਆ ਕੇ ਮਿਲੀ ਮੇਰੇ ਘਰ 'ਚ ਜਦੋਂ ਵੀ ਆਈ, ਇੱਦਾਂ ਕਿਤੇ ਨਾ ਕਿਤੇ ਹੈ, ਕਰਮਾਂ ਦਾ ਸਿਧਾਂਤ ਬਹੁਤ ਹੈ। ਡਾਕਟਰ ਰੇਮੰਡ ਮੂਡੀ ਅਮੈਰੀਕਾ ਦੇ ਵਿੱਚ, ਉਹਨਾਂ ਨੇ 1,90,000 ਲੋਕਾਂ ਦੇ ਉੱਤੇ ਰਿਸਰਚ ਕੀਤੀ ਆ, ਆਪ ਜੀ ਵੀ ਜਾਓ, ਲਾਈਫ ਆਫਟਰ ਲਾਈਫ ਉਹਨਾਂ ਨੇ ਬੁੱਕ ਵੀ ਲਿਖੀ ਆ, ਥੋੜ੍ਹੇ ਲੋਕਾਂ 'ਤੇ ਰਿਸਰਚ ਕਰਕੇ ਨਹੀਂ, 1,90,000 ਲੋਕਾਂ ਦੇ ਉੱਤੇ ਰਿਸਰਚ ਕਰਕੇ ਉਹਨਾਂ ਦੇ ਕਰਮਾਂ ਦੀ ਫਿਲੋਸਫੀ ਦੇ ਉੱਤੇ ਬਹੁਤ ਕੰਮ ਕੀਤਾ। ਉਹ ਉਹਨਾਂ ਨੂੰ ਡੀਪ ਡੈਲਟਾ ਸਟੇਟ ਦੇ ਵਿੱਚ ਲਿਜਾ ਕੇ ਫਿਰ ਉਹਨਾਂ ਨੂੰ ਪਾਸਟ ਦੇ ਵਿੱਚ ਲੈ ਕੇ ਜਾਂਦੇ ਆ, ਫਿਰ ਉਹ ਸੋਲ ਬੋਲਦੀ ਆ ਕਿ ਕਿਤੇ ਨਾ ਕਿਤੇ ਮੇਰਾ ਫੋਲਟ ਸੀ, ਮੇਰੇ ਐਕਸ਼ਨਸ ਗਲਤ ਸੀ, ਜਿਹਦਾ ਕਿ ਅੱਜ ਮੈਨੂੰ ਫਲ ਮਿਲ ਰਿਹਾ,
ਖਮਿਆਜ਼ਾ ਭੁਗਤਣਾ
ਪਿਆ। ਹਾਂਜੀ,
ਅਤੇ ਆਪਾਂ ਇਹ ਸਾਰਾ ਜੋ ਹੁਣ ਤੱਕ ਰਿਕਾਰਡਿੰਗ ਕੀਤੀ ਹੈ ਉਹਨੂੰ ਆਪਾਂ ਸਮ ਅਪ ਕਰੀਏ, ਖੁਸ਼ਹਾਲ ਜ਼ਿੰਦਗੀ ਜਿਹਨੂੰ ਆਪਾਂ ਕਹਿੰਦੇ ਹਾਂ, ਮੈਂ ਖੁਸ਼ ਰਹਿਣਾ ਚਾਹੁੰਦਾ, ਹਰ ਕੋਈ ਚਾਹੁੰਦਾ,
ਹਾਂਜੀ,
ਉਹਦੇ ਬਾਰੇ ਫਿਰ ਤੁਹਾਡਾ ਜਾਂਦੀ ਵਾਰ ਦਾ ਕੀ ਸੁਨੇਹਾ ਹੋਊ, ਖੁਸ਼ ਕਿਵੇਂ ਰਹੀਏ?
ਇਹਦੇ 'ਚ ਥੋੜ੍ਹੇ ਜਿਹੇ ਟਿਪਸ ਨੇ, ਉਹ ਡੇਲੀ ਲਾਈਫ ਦੇ ਵਿੱਚ ਅਸੀਂ ਉਹਨਾਂ ਨੂੰ ਅਪਣਾਈਏ। ਸਭ ਤੋਂ ਪਹਿਲਾਂ ਤਾਂ ਹੈਗਾ ਪੋਜ਼ਿਟਿਵ ਥਿੰਕਿੰਗ, ਹਰ ਹਾਲਾਤ ਹਰ ਪਰਿਸਥਿਤੀ ਦੇ ਵਿੱਚ ਅਸੀਂ ਚੜ੍ਹਦੀਆਂ ਕਲਾ ਵਾਲੀ ਸੋਚ ਰੱਖਣੀ ਆ। ਜਿੱਥੇ ਨੈਗੇਟਿਵ ਥੋਟਸ ਆ ਕੇ ਘੇਰ ਲੈਂਦਾ, ਨੈਗੇਟਿਵ ਥਿੰਕਿੰਗ ਆਉਂਦੀ, ਉੱਥੇ ਉਹਨੂੰ ਫੁੱਲ ਸਟੋਪ ਲਗਾਈਏ, ਤਾਂ ਇਹਦੇ ਵਿੱਚੋਂ ਕੁਛ ਨਾ ਕੁਛ ਅੱਛਾ ਹੈ। ਜੇ ਮੈਨੂੰ ਨਹੀਂ ਵੀ ਨਜ਼ਰ ਆ ਰਿਹਾ ਤਾਂ ਇਹਦੇ ਵਿੱਚ ਫਿਰ ਵੀ ਕੋਈ ਭਲਾਈ ਆ, ਉਹ 'ਚੋਂ ਚੰਗੀਆਂ ਚੀਜ਼ਾਂ ਲੈ ਕੇ ਅੱਗੇ ਨਿਕਲੀਏ, ਪੋਜ਼ਿਟਿਵ ਥਿੰਕਿੰਗ। ਕਿਉਂਕਿ ਪੋਜ਼ਿਟਿਵ ਥਿੰਕਿੰਗ ਦੇ ਨਾਲ ਸਾਡੀ ਜਿਹੜੀ ਆ ਐਨਰਜੀ ਲੈਵਲ ਬਹੁਤ ਅੱਪ ਹੋ ਜਾਂਦਾ। ਪਹਿਲਾਂ ਤਾਂ ਇਹ ਜ਼ਰੂਰੀ ਹੈ, ਢਹਿੰਦੀਆਂ ਕਲਾਂ ਵਾਲਾ ਮਨ ਕੀ ਜ਼ਿੰਦਗੀ ਜੀਊਗਾ। ਦੂਸਰਾ ਜਿਹੜਾ ਹੈਗਾ ਆ ਪੋਜ਼ਿਟਿਵ ਥਿੰਕਿੰਗ ਤੋਂ ਬਾਅਦ ਸਾਡਾ ਦਾ ਲਿਵਿੰਗ ਇਜ਼ ਗਿਵਿੰਗ, ਜ਼ਿੰਦਗੀ ਜਿਹੜਾ ਵੰਡਣਾ ਸਾਡਾ ਸੁਭਾਅ ਹੋ ਜਾਵੇ। ਸਾਰਾ ਸੰਸਾਰ ਸਾਡਾ ਸਿਰਫ ਇੱਕ ਛੋਟਾ ਜਿਹਾ ਮੇਰਾ ਪਰਿਵਾਰ ਜਾਂ ਮੇਰਾ ਇੱਕ ਧਰਮ ਮੇਰਾ ਨਹੀਂ ਆ, ਪੂਰੇ ਦਾ ਪੂਰਾ ਹੀ ਸੰਸਾਰ ਮੇਰਾ ਆਪਣਾ ਆ। ਜਿੱਥੇ ਵੀ ਅਸੀਂ ਕੁਛ ਵੀ ਵੰਡ ਸਕਦੇ ਹਾਂ, ਗੁੱਡ ਵਿਸ਼ਿਸ ਦੇ ਸਕਦੇ ਹਾਂ, ਪ੍ਰੇਅਰ ਕਰ ਸਕਦੇ ਹਾਂ ਪੂਰੇ ਸੰਸਾਰ ਲਈ, ਜਾਂ ਜਿੰਨੀ ਪਰਮਾਤਮਾ ਨੇ ਸਾਨੂੰ ਹੈਸੀਅਤ ਦਿੱਤੀ ਆ ਅਸੀਂ ਇਸ ਸੰਸਾਰ ਵਿੱਚ ਵੰਡੀਏ। ਵੰਡਣਾ ਜਿਸ ਦਿਨ ਸਾਡਾ ਸੁਭਾਅ ਬਣ ਗਿਆ, ਅਸੀਂ ਖੁਸ਼ ਹੀ ਰਵਾਂਗੇ। ਵੰਡਣ ਵਾਲਾ ਕਦੀ ਦੁਖੀ ਨਹੀਂ ਰਹਿੰਦਾ, ਖੋਣ ਵਾਲਾ ਹੀ ਦੁਖੀ ਹੁੰਦਾ। ਹੋਰ ਸਾਡਾ ਹੈਗਾ ਫੋਰਗਿਵ ਐਂਡ ਫੋਰਗੈਟ। ਬਹੁਤ ਵਾਰ ਜ਼ਿੰਦਗੀ 'ਚ ਅਸੀਂ ਮਾਫ਼ ਨਹੀਂ ਕਰ ਪਾਉਂਦੇ, ਨਹੀਂ ਮਾਫ਼ ਕਰਦੇ ਤਾਂ ਦੁਖੀ ਅਸੀਂ ਰਹਿੰਦੇ, ਕਿਉਂਕਿ ਅੰਦਰ ਸਾਡੇ ਉਹ ਵਿਚਾਰ ਚੱਲਦੇ ਰਹਿੰਦੇ ਆ। ਤਾਂ ਇਹ ਮਾਫ਼ ਕਰਨਾ ਬਹੁਤ ਜ਼ਰੂਰੀ ਹੈ, ਔਰ ਉਸ ਗੱਲ ਨੂੰ ਛੱਡ ਦੇਣਾ, ਲੈਟ ਗੋ ਵੀ ਕਰ ਦੇਣਾ ਬਹੁਤ ਜ਼ਰੂਰੀ ਹੈ। ਉਹਦੇ ਸਭ ਤੋਂ ਪਹਿਲਾਂ ਅਸੀਂ ਵੀ ਸੌਖੇ ਹੋ ਜਾਵਾਂਗੇ, ਔਰ ਪਲੱਸ ਜਿਹਦੇ ਨਾਲ ਅਸੀਂ ਜੁੜੇ ਹਾਂ ਉਹਨੂੰ ਵੀ ਅਸੀਂ ਉਹ ਨੈਗੇਟਿਵ ਖਿੱਚ ਹੀ ਪਾ ਰਹੇ ਹਾਂ, ਤਾਂ ਉਹਦੇ ਲਈ ਫਿਰ ਕੀ ਕਰੀਏ? ਲੱਗ ਰਿਹਾ ਉਹਨੇ ਸਾਨੂੰ ਦੁਖੀ ਕੀਤਾ ਜਾਂ ਤੰਗ ਕੀਤਾ, ਹੁਣ ਅਸੀਂ ਕਹਿਣਾ ਰੱਬ ਤੇਰਾ ਭੱਲਾ ਕਰੇ, ਤੂੰ ਸੁਖੀ ਬਸ, ਤੂੰ ਖੁਸ਼ ਬਸ। ਤਾਂ ਫਿਰ ਅਸੀਂ ਵੀ ਸੁਖੀ ਹੋਵਾਂਗੇ, ਉਹ ਵੀ ਜਿਹੜੀ ਆ ਰੂਹ ਸੁਖੀ ਰਹੂਗੀ। ਤਾਂ ਅੱਗੇ ਹੈਗੀ ਓਨੈਸਟੀ, ਸਭ ਤੋਂ ਵੱਡੀ ਮੈਡੀਟੇਸ਼ਨ ਓਨੈਸਟੀ ਹੈ। ਜਿਹੜਾ ਵੀ ਕਰਮ ਕਰਦੇ ਹਾਂ, ਜਿਹੜੇ ਵੀ ਰਿਲੇਸ਼ਨਸ ਵਿੱਚ ਹਾਂ, ਜਿਹੜੇ ਦੇਸ਼ ਵਿੱਚ ਵੱਸਦੇ ਹਾਂ, ਜਿਹੜੀ ਧਰਤੀ ਦੇ ਉੱਤੇ ਹਾਂ, ਉੱਥੇ ਪੂਰੀ ਇਮਾਨਦਾਰੀ ਦੇ ਨਾਲ ਹਰ ਕਰਮ ਕੀਤਾ ਜਾਵੇ। ਦੋਸਤਾਂ ਮਿੱਤਰਾਂ ਵਿੱਚ ਹਾਂ, ਕਿਸੇ ਸਰਕਲ ਵਿੱਚ ਹਾਂ, ਆਪਣੀ ਇਮਾਨਦਾਰੀ ਨੂੰ ਨਾ ਛੱਡੀਏ। ਰੱਬ ਤੁਹਾਡੇ ਅੱਗੇ ਪਿੱਛੇ ਗੇੜੀਆਂ ਲਾਊਗਾ। ਆਮ ਵੀ ਕਹਿੰਦਾ ਰੱਬ ਦੀ ਇਬਾਦਤ ਉਹਦੀ ਇਮਾਨਦਾਰੀ ਹੀ ਹੈ। ਤੋਂ ਅੱਗੇ ਹੈਗਾ ਐਟੀਟਿਊਡ ਆਫ ਗ੍ਰੈਟੀਟਿਊਡ, ਸ਼ੁਕਰਾਨਾ ਨਹੀਂ ਕਰਦੇ। ਜਿਹੜਾ ਤੁਸੀਂ ਕਿਹਾ ਨਾ, ਬੜੇ ਪਰੇਸ਼ਾਨ ਰਹਿੰਦੇ ਨੇ ਲੋਕ, ਵਾਹਿਗੁਰੂ ਨੇ ਸਾਨੂੰ ਇੰਨੀਆਂ ਦਾਤਾਂ ਦੇ ਦਿੱਤੀਆਂ ਅੱਜ ਦੇ ਯੁੱਗ ਦੇ ਵਿੱਚ, ਦਿੱਤੀਆਂ ਦਾਤਾਂ ਦਾ ਅਸੀਂ ਸ਼ੁਕਰਾਨਾ ਨਹੀਂ ਕਰਦੇ, ਔਰ ਜੋ ਨਹੀਂ ਦਿੱਤਾ ਉਹ ਕੰਪਲੇਂਟਸ ਕਰ ਕਰਕੇ ਅਸੀਂ ਦੁਖੀ ਹਾਂ। ਚਲੋ ਕਈ ਵਾਰ ਅਸੀਂ ਰੱਬ ਦਾ ਤਾਂ ਸ਼ੁਕਰਾਨਾ ਕਰ ਦੇਈਦਾ, ਸ਼ੁਕਰ ਆ ਰੱਬਾ ਤੂੰ ਮੈਨੂੰ ਆਹ ਕੁਛ ਦੇ ਦਿੱਤਾ, ਪਰ ਜ਼ਿੰਦਗੀ 'ਚ ਬੰਦਿਆਂ ਤਾਂ ਨਹੀਂ ਕਰਦੇ। ਬਚਪਨ ਤੋਂ ਲੈ ਕੇ ਅੱਜ ਤੱਕ ਕਿੰਨਾ ਕਿੰਨਾ ਸਾਡਾ ਕਿਸੇ ਨੇ ਸਾਥ ਦਿੱਤਾ। 10 ਕੰਮ ਮੇਰੇ ਲਈ ਕਿਸੇ ਨੇ ਅੱਛੇ ਕੀਤੇ, ਮੈਂ ਬੜੀ ਖੁਸ਼। 1 ਕੰਮ ਕਿਸੇ ਨੇ ਨਹੀਂ ਕੀਤਾ ਤਾਂ ਮੈਂ ਉਹਦੇ ਨਾਲ ਨਾਰਾਜ਼ ਹੋਣੇ ਸ਼ੁਰੂ ਹੋ ਗਏ। ਨਹੀਂ, ਉਹਨੇ ਕੀਤੇ 10 ਕੰਮਾਂ ਦਾ ਅਸੀਂ ਜੀਵਨ ਭਰ ਮਨ ਹੀ ਮਨ ਸ਼ੁਕਰਾਨਾ ਕਰਦੇ ਰਹੀਏ। ਸ਼ੁਕਰਾਨਾ ਕਰਨ ਵਾਲਾ ਹਮੇਸ਼ਾ ਹੀ ਖੁਸ਼ ਹੀ ਰਹਿੰਦਾ ਹੈ। ਤੋ ਹੋਰ ਸਾਡਾ ਪੁਆਇੰਟ ਹੈਗਾ ਆ ਕਿ ਐਕਸਰਸਾਈਜ਼ ਡੇਲੀ ਐਂਡ ਮੈਡੀਟੇਸ਼ਨ, ਇਹ ਵੀ ਡੇਲੀ। ਐਕਸਰਸਾਈਜ਼ ਕਰਨ ਨਾਲ ਸਾਡਾ ਤਨ ਤੰਦਰੁਸਤ ਰਹੇਗਾ, ਬਿਮਾਰ ਸਰੀਰ ਵਾਲਾ ਕਦੀ ਦੁਖੀ ਨਹੀਂ ਰਹਿ ਸਕਦਾ। ਮੈਡੀਟੇਸ਼ਨ ਕਰਨ ਦੇ ਨਾਲ ਸਾਡਾ ਪੀਸ ਆਫ ਮਾਇੰਡ ਬਣੇਗਾ, ਸਾਡੀ ਐਨਰਜੀ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ, ਅਸੀਂ ਪੋਜ਼ਿਟਿਵ ਐਨਰਜੀ ਸਾਡੀ ਕੰਮ ਕਰੂਗੀ। ਤੋ ਅਗਲਾ ਸਾਡਾ ਹੈਗਾ ਵੀ ਹੈਲਥੀ ਡਾਇਟ, ਡਾਇਟ ਦੇ ਉੱਤੇ ਖਾਸ ਧਿਆਨ ਦੇਣਾ। ਇਸ ਸਰੀਰ ਨੂੰ ਤੰਦਰੁਸਤ ਰੱਖਣ ਲਈ ਜੋ ਵੀ ਖਾਣਾ ਚਾਹੀਦਾ ਉਹੀ ਖਾਣਾ, ਹੋਰ ਕੁਛ ਨਹੀਂ ਖਾਣਾ। ਇਹ ਸਾਰੀਆਂ ਕੁਛ ਸਾਡੀ ਜ਼ਿੰਦਗੀ,
ਹਾਂਜੀ, ਤੁਹਾਡੇ ਮੁਤਾਬਕ ਜੇ ਇਹਨਾਂ ਤੇ ਚੱਲਿਆ ਜਾਵੇ ਤਾਂ ਜੀਵਨ ਖੁਸ਼ਹਾਲ ਹੋ ਸਕਦਾ ਜੀ। ਤੇ ਇਹਦੇ ਨਾਲ ਹੀ ਆਪਾਂ ਅੱਜ ਇੰਟਰਵਿਊ ਨੂੰ ਇੱਥੇ ਹੀ ਰੋਕਦੇ ਹਾਂ। ਕਿੰਤੂ ਪਰੰਤੂ ਲਈ ਮਾਫ਼ੀ, ਕਿਉਂਕਿ ਮੈਂ ਆਪਣੇ ਸਾਰੇ SPS ਜਨ ਸਮੂਹ ਦੇ ਜਿੰਨੇ ਸਾਡੇ ਸੁਣਨ ਵਾਲੇ ਆ ਉਹਨਾਂ ਸਾਰਿਆਂ ਨੂੰ ਰੈਪ੍ਰਜੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਹਾਡੀ ਸਾਇੰਸ, ਤੁਹਾਡੀਆਂ ਟੈਕਨੀਕਸ, ਤੁਹਾਡੀਆਂ ਗੱਲਾਂ ਬਾਤਾਂ ਉਹਨਾਂ ਨੂੰ ਕਿੰਤੂ ਪਰੰਤੂ ਨਹੀਂ ਸੀ। ਦਰਅਸਲ ਕਈ ਸਵਾਲ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਐਕਸਪਲੇਨ ਕਰਨਾ ਜ਼ਰੂਰੀ ਹੁੰਦਾ, ਉਹਨਾਂ ਦੀ ਇੱਕ ਐਕਸਪਲੇਨੇਸ਼ਨ ਹੁੰਦੀ ਜ਼ਰੂਰ ਆ, ਪਰ ਉਹਨਾਂ ਨੂੰ ਅੱਖਰੀ ਢੰਗ ਨਾਲ ਸ਼ਬਦਾਵਲੀ ਨਾਲ ਸਮਝਾਉਣਾ, ਉਸ ਢੰਗ ਨਾਲ ਉਹ ਵਿਧੀ ਤੁਹਾਡੇ ਕੋਲ ਆ। ਇਸ ਲਈ ਤੁਹਾਨੂੰ ਅੱਜ ਅਸੀਂ ਇੱਥੇ ਸਾਦਾ ਪੱਧਰ ਦੇ ਕੇ ਸੱਦਿਆ ਸੀ, ਸਟੂਡੀਓ ਆਏ। ਮਨ ਨੂੰ ਬੜਾ ਚੰਗਾ ਲੱਗਿਆ, ਸੋਹਣੀਆਂ ਸਿਆਣੀਆਂ ਗੱਲਾਂ ਸਾਡੇ ਸੁਣਨ ਵਾਲਿਆਂ ਨਾਲ ਸਾਂਝੀਆਂ ਕੀਤੀਆਂ। ਮੁੜ ਮੁੜ ਆਇਓ।
ਸਾਨੂੰ ਵੀ ਤੁਹਾਡੇ ਕੋਲ ਆ ਕੇ ਬਹੁਤ ਅੱਛਾ ਲੱਗਿਆ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਕਿੰਨੇ ਸਰੋਤਿਆਂ ਦੇ ਨਾਲ ਤੁਸੀਂ ਸਾਡਾ ਆਪਣੇ ਇਸ ਚੈਨਲ ਦੇ ਥਰੂ ਸਾਡਾ ਰੂਬਰੂ ਕਰਾਇਆ, SBS ਰੇਡੀਓ, ਔਰ ਆਪ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।
SBS, 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 SB